ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਸਤ ਪਰਮੇਸ਼ਰ ਸਦਾ ਅਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੇਵਡ ਅਵਰ ਨਾ ਕੋਈ। ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ, ਤੂੰ ਆਪੇ ਕਰਹਿ ਸੋਹੋਈ। ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ। ਤੂੰ ਸਤ ਪਰਮੇਸ਼ਰ ਸਦਾ ਅਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਦੀਨ ਦੁਨੀਆ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ ਦਸ ਗੁਰੂ ਸਾਹਿਬ ਦੇ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਅਸਥਾਨ ਸੋ ਘਰ ਵਿਚ ਚੱਲ ਰਹੀ ਹਜ਼ੂਰ ਦੀ ਇਲਾਹੀ ਬਾਣੀ ਦੀ ਕਥਾ ਵਿਚ ਲੜੀਵਾਰ ਰੂਪ ਦੇ ਵਿਚ ਚੱਲ ਰਹੀ ਹੈ। ਅੱਜ ਦੇ ਬਚਨ ਗਰੀਬ ਨਿਵਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ 448 ਅੰਗ ਤੋਂ ਉਚਾਰੇ ਹਨ ਔਰ ਸਤਿਗੁਰੂ ਜੀ ਨੇ ਇਨ੍ਹਾਂ ਬਚਨਾਂ ਵਿਚ ਪਰਮੇਸ਼ਰ ਦੀ ਉਪਮਾ, ਵਡਿਆਈ, ਪ੍ਰਸੰਸਾ ਕੀਤੀ ਹੈ ਕਿ ਉਹਦੇ ਵਿਚ ਕਿਹੜੀਆਂ ਖੂਬੀਆਂ ਹਨ, ਕਿਹੜੇ ਕਿਹੜੇ ਉਹਦੇ ਵਿਚ ਗੁਣ ਹਨ, ਇਹ ਸਤਿਗੁਰੂ ਜੀ ਉਸਤਤ ਦੇ ਰੂਪ ਦੇ ਵਿਚ ਬਿਆਨ ਕਰਦੇ ਨੇ। ਕਿਉਂਕਿ ਇਕੋ ਇਕ ਚੀਜ਼ ਹੈ ਉਸਤਤ, ਵਡਿਆਈ, ਪ੍ਰਸ਼ੰਸਾ, ਵਾਹਿਗੁਰੂ ਦੀ ਬੰਦਗੀ ਹੈ ਜਿਹੜੀ ਮਨੁੱਖ ਦੇ ਖਿਲਰੇ ਹੋਏ ਮਨ ਨੂੰ ਇਕਾਗਰ ਕਰਦੀ ਹੈ ਔਰ ਇਕਾਗਰ ਕਰਕੇ ਇਕ ਪਰਮੇਸ਼ਰ ਦੇ ਚਰਨਾਂ ਵਿਚ ਜੋੜ ਦਿੰਦੀ ਹੈ। ਇਸ ਕਰਕੇ ਆਓ ਪਿਆਰ ਨਾਲ ਬਾਣੀ ਦੇ ਇਕ ਇਕ ਅੱਖਰ ਨੂੰ ਮਨ ਵਿਚ ਵਸਾਈਏ। ਗੁਰੂ ਸਾਹਿਬ ਫੁਰਮਾਨ ਕਰਦੇ ਹਨ,
ਤੂੰ ਸਤ ਪਰਮੇਸ਼ਰ ਸਦਾ ਅਬਿਨਾਸੀ, ਹਰ ਹਰ ਗੁਣੀ ਨਿਧਾਨ ਜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਦੁਨੀਆ ਆਉਂਦੀ ਜਾਂਦੀ ਹੈ ਪਰ ਤੂੰ ਸਦਾ ਹੀ ਸਤ ਹੈ, ਸਤ ਮੈਨੇ ਤੂੰ ਸਦਾ ਹੀ ਰਹਿੰਦਾ ਹੈ, ਪਰਮੇਸ਼ਰ ਹੈ, ਪਰਮੇਸ਼ਰ ਸਭ ਤੋਂ ਵੱਡਾ ਦੇਵਤਾ ਹੈ ਤੂੰ, ਤੇਰੇ ਵਰਗਾ ਹੋਰ ਕੋਈ ਦੇਣ ਵਾਲਾ ਹੀ ਨਹੀਂ ਹੈ, ਤੂੰ ਸਦਾ ਅਵਿਨਾਸ਼ੀ ਹੈ, ਬਾਕੀ ਸਾਰਾ ਕੁਝ ਨਾਸ਼ ਹੋ ਜਾਂਦਾ ਹੈ ਔਰ ਤੇਰਾ ਨਾਮ ਹਰ ਹਰੀ ਹੈ, ਦੁਖਾਂ ਨੂੰ ਖੋਣ ਵਾਲਾ ਹੈ, ਜੀਵਨ ਨੂੰ ਹਰਾ ਕਰਨ ਵਾਲਾ ਹੈ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀਓ।
ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ।
ਇਕੋ ਹਰੀ ਆਪ ਜੀ ਸਭ ਥਾਂ ਤੇ ਸਮਾਏ ਹੋਏ ਹੋ, ਸਭ ਥਾਂ ਤੇ ਤੁਹਾਡਾ ਜਲਵਾ ਹੈ, ਹੋਰ ਕੋਈ ਦੂਜਾ ਹੈ ਨਹੀਂ। ਇਹ ਤਾਂ ਵੱਖਰੇ ਵੱਖਰੇ ਸਾਰੇ ਤਾਂ ਲੱਗਦੇ ਨੇ ਭਰਮ ਕਰਕੇ, ਤੂੰ ਬੜਾ ਹੀ ਸਿਆਣਾ, ਸਾਰਿਆਂ ਦੇ ਵਿਚ ਸਮਾਇਆ ਹੋਇਆ ਇਕੋ ਹੀ ਜੋਤ ਰੂਪ ਹੈ ਜੀ।
ਪੁਰਖ ਸੁਜਾਨ ਤੂੰ ਪ੍ਰਧਾਨ, ਤੁਧ ਜੇਵਡ ਅਵਰ ਨਾ ਕੋਈ।
ਤੂੰ ਸਿਆਣਾ ਸਮਾਇਆ ਹੋਇਆ ਪੁਰਖ ਹੈ ਤੇ ਸਭ ਤੋਂ ਵੱਡਾ ਹੈ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ, ਤੂੰ ਆਪੇ ਕਰਹੇ ਸੋਹੋਈ।
ਤੇਰਾ ਇਕ ਸ਼ਬਦ ਹੈ, ਤੇਰੀ ਇਕ ਆਵਾਜ਼ ਹੈ, ਜਿਸ ਸ਼ਬਦ ਦੇ ਰਾਹੀਂ ਤੂੰ ਸਾਰੀ ਸ੍ਰਿਸ਼ਟੀ ਨੂੰ ਉਹਦੇ ਵਿਚ ਵਰਤ ਰਿਹਾ ਹੈ। ਸ਼ਬਦ ਦੇ ਰਾਹੀਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਏ, ਸ਼ਬਦ ਦੇ ਰਾਹੀਂ, ਸ਼ਬਦ ਮੈਨੇ ਪਰਮੇਸ਼ਰ ਦੀ ਆਵਾਜ਼ ਸਾਰਿਆਂ ਜੀਵਾਂ ਦੇ ਵਿਚ ਆਵਾਜ਼ ਰੂਪ ਬਣ ਕੇ ਉਨ੍ਹਾਂ ਦੇ ਵਿਚੋਂ ਬੋਲ ਰਿਹਾ ਹੈ, ਵਰਤ ਰਿਹਾ ਹੈ, ਆਵਾਜ਼ਾਂ ਕੱਢ ਰਿਹਾ ਕਈ ਪ੍ਰਕਾਰ ਦੀਆਂ, ਅਤੇ ਆਪ ਹੀ ਕਰਤਾ ਹੈ। ਜੋ ਕੁਝ ਕੋਈ ਕਰਦਾ ਉਹਦੇ ਵਿਚ ਤੇਰੀ ਹੀ ਤਾਕਤ ਪਿੱਛੇ ਬੈਕ ਤੇ ਖੜੀ ਹੋਈ ਕੰਮ ਕਰਦੀ ਹੈ।
ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਕਿਆ ਹਰ ਨਾਮ ਜਿਉ।
ਪਰਮੇਸ਼ਰ ਸਾਰਿਆਂ ਦੇ ਵਿਚ ਰਵਿਆ ਹੋਇਆ ਸਮਾਇਆ ਹੋਇਆ, ਪਰ ਗੁਰਮੁਖ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਉਹਨੂੰ ਲਖਿਆ ਹੈ, ਨਾਮ ਦੁਆਰਾ ਵੇਖ ਲਿਆ ਹੈ।
ਤੂੰ ਸਤ ਪਰਮੇਸ਼ਰ ਸਦਾ ਅਬਿਨਾਸੀ, ਹਰ ਹਰ ਗੁਣੀ ਨਿਧਾਨ ਜਿਉ।
ਤੂੰ ਸਦਾ ਕਾਇਮ ਰਹਿਣ ਵਾਲਾ ਹੈ ਵਾਹਿਗੁਰੂ, ਪਰਮੇਸ਼ਰ ਹੈ, ਤੇਰਾ ਕਦੀ ਨਾਸ਼ ਨਹੀਂ ਹੁੰਦਾ, ਤੂੰ ਸਦਾ ਹੀ ਗੁਣਾਂ ਦਾ ਖਜ਼ਾਨਾ ਹੈ।
ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਭਾਵੈ ਤਿਵੈ ਚਲਾਏ ਜਿਉ।
ਭਾਵੇਂ ਇੱਥੇ ਕੁਝ ਵੀ ਕੋਈ ਕਰ ਰਿਹਾ, ਕਿੰਨੇ ਜੀਵ ਫਿਰ ਰਹੇ ਨੇ, ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਕੁਝ ਨਾ ਕੁਝ ਕਰਦੇ ਨੇ, ਪਰ ਸਾਰਿਆਂ ਦੇ ਵਿਚ ਇਕ ਹੀ ਵਰਤ ਰਿਹਾ, ਸਾਰਿਆਂ ਦੇ ਹੱਥਾਂ ਪੈਰਾਂ ਵਿਚ ਤੂੰ ਹੀ ਕਰਤਾ ਬਣ ਕੇ ਕੰਮ ਕਰ ਰਿਹਾ, ਸਭ ਤੇਰੀ ਵਡਿਆਈ ਹੀ ਸੰਸਾਰ ਚੱਲ ਰਿਹਾ। ਜਿਵੇਂ ਤੈਨੂੰ ਚਾਹੁੰਦਾ ਤੂੰ ਆਪਣੇ ਹੁਕਮ ਦੀ ਡੋਰ ਦੇ ਵਿਚ ਸੰਸਾਰ ਨੂੰ ਵੱਧਦਾ ਹੋਇਆ ਚਲਾ ਰਿਹਾ ਹੈ।
ਤੁਧ ਆਪੇ ਭਾਵੈ ਤਿਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏ ਜਿਉ।
ਕੋਈ ਛੋਟਾ ਮੋਟਾ ਇਧਰ ਉਧਰ ਭਾਵੇਂ ਹੋ ਜਾਏ, ਪਰ ਸਭ ਕੁਝ ਜਿਵੇਂ ਤੈਨੂੰ ਚੰਗਾ ਲੱਗਦਾ, ਅਖੀਰ ਨੂੰ ਤੇਰੇ ਹੱਥਾਂ ਤੋਂ ਬਾਹਰ ਕੋਈ ਨਹੀਂ ਹੈ, ਸਾਰਿਆਂ ਨੂੰ ਤੂੰ ਚਲਾਉਣ ਵਾਲਾ, ਸਾਰੇ ਅਖੀਰ ਨੂੰ ਤੇਰੇ ਸ਼ਬਦ ਵਿਚ ਸਮਾ ਜਾਂਦੇ ਨੇ, ਤੇਰੇ ਸਿਸਟਮ ਦੇ ਵਿਚ, ਤੇਰੇ ਉਸ ਹੁਕਮ ਦੇ ਵਿਚ ਹੀ ਸਮਾ ਜਾਂਦੇ ਜੋ ਅਦ੍ਰਿਸ਼ਟ ਹੈ, ਜੋ ਅੱਖਰਾਂ ਵਿਚ ਨਹੀਂ ਆ ਸਕਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਨਿਯਮ ਹੀ ਪਰਮਾਤਮਾ ਹੈ, ਸ਼ਬਦ ਦਾ ਅਰਥ ਅਸੀਂ ਉਪਦੇਸ਼ ਕਰ ਦਿੰਦੇ ਹਾਂ, ਉਪਦੇਸ਼ ਦਾ ਤੇ ਵਖਿਆਨ ਵੀ ਹੋ ਸਕਦਾ ਹੈ, ਪਰ ਮਹਾਰਾਜ ਜਦੋਂ ਹੁਕਮ ਦੀ ਗੱਲ ਕਰਦੇ ਨੇ ਤਾਂ ਉਦੋਂ ਕਹਿੰਦੇ ਨੇ ਹੁਕਮ ਨਾ ਕਹਿਆ ਜਾਈ, ਹੁਕਮ ਨੂੰ ਕਿਹਾ ਹੀ ਨਹੀਂ ਜਾ ਸਕਦਾ, ਉਹ ਇਕ ਅਦ੍ਰਿਸ਼ਟ ਸ਼ਕਤੀ ਹੈ ਜੋ ਸਭ ਥਾਂ ਤੇ ਵਿਦਮਾਨ ਹੈ ਔਰ ਸਾਰੇ ਉਹਦੇ ਵਿਚ ਸਮਾਉਂਦੇ ਹਨ।
ਸ਼ਬਦ ਸਮਾਵੈ ਜਾਂ ਤੁਧ ਭਾਵੈ, ਤੇਰਾ ਸ਼ਬਦ ਵਡਿਆਈ।
ਸਾਰੇ ਤੇਰੇ ਉਸ ਸ਼ਬਦ ਦੇ ਵਿਚ ਸਮਾ ਜਾਂਦੇ ਨੇ, ਭਗਤ ਜਨ ਜਿਹੜੇ ਤੇਰੀ ਬੰਦਗੀ ਕਰਦੇ ਨੇ, ਜਿਹੜੇ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਇਹ ਸਾਰੀ ਖੇਡ ਜਿਹੜੀ ਚੱਲ ਰਹੀ ਹੈ ਤੇਰੇ ਸ਼ਬਦ ਦੀ, ਤੇਰੇ ਨਾਮ ਦੀ ਹੈ, ਤੇਰੇ ਹੁਕਮ ਦੀ ਵਡਿਆਈ ਦੀ ਹੈ, ਉਹਦੇ ਵਿਚ ਇਹ ਸਾਰਾ ਸੰਸਾਰ ਬੱਝਾ ਹੋਇਆ ਵਰਤ ਰਿਹਾ ਹੈ।
ਗੁਰਮੁਖ ਬੁੱਧ ਪਾਈਐ ਆਪ ਗਵਾਈਐ, ਸਭ ਦੇ ਰਹਿਆ ਸਮਾਈ।
ਪਰ ਇਸ ਤਰ੍ਹਾਂ ਦੀ ਵਿਵੇਕ ਬੁੱਧੀ ਜਿਹੜੀ ਸ਼ੁੱਧ ਪਵਿੱਤਰ ਮਤ ਹੈ, ਉਹ ਤਾਂ ਗੁਰਮੁਖ ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਕੇ ਹੀ ਪਾਈ ਜਾ ਸਕਦੀ ਹੈ, ਤੇ ਤਾਂ ਮਿਲਦੀ ਹੈ ਜੇ ਆਪਣੀ ਹਉਮੈ ਨੂੰ ਗਵਾਈਐ, ਗਵਾ ਦੇਈਏ, ਖਤਮ ਕਰ ਦਈਏ, ਤਾਂ ਸ਼ਬਦ ਦੇ ਰਾਹੀਂ ਸਮਾਇਆ ਹੋਇਆ ਪਰਮੇਸ਼ਰ ਗੁਰੂ ਸ਼ਬਦ ਦੀ ਕਮਾਈ ਦੁਆਰਾ ਨਜ਼ਰ ਵਿਚ ਆਉਂਦਾ ਹੈ।
ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜਿਉ।
ਮਹਾਰਾਜ ਕਹਿੰਦੇ ਤੇਰਾ ਸ਼ਬਦ ਜਿਹੜਾ ਨਾ ਅਗੋਚਰ ਹੈ, ਅਗੋਚਰ ਕਿਹਨੂੰ ਕਹਿੰਦੇ ਨੇ, ਜਿਹੜਾ ਇੰਦਰਿਆਂ ਦੀ ਪਕੜ ਵਿਚ ਨਹੀਂ ਆਉਂਦਾ, ਅਗੋਚਰ ਜਿਹੜਾ ਅੱਖ ਨਾਲ ਵੇਖਿਆ ਨਾ ਜਾ ਸਕੇ, ਜੋ ਕੰਨ ਨਾਲ ਸੁਣਿਆ ਨਾ ਜਾ ਸਕੇ, ਜਿਹਨੂੰ ਹੱਥਾਂ ਨਾਲ ਫੜ ਨਾ ਸਕੀਏ, ਉਹ ਸ਼ਬਦ ਦਾ ਸੂਖਮ ਰੂਪ ਹੈ, ਬਾਣੀ ਉਹਦਾ ਸਥੂਲ ਰੂਪ ਹੈ, ਗੁਰੂ ਕੀ ਬਾਣੀ ਉਸੇ ਸ਼ਬਦ ਦਾ ਜੋ ਸੂਖਮ ਸ਼ਬਦ ਹੈ ਨਾ। ਮਹਾਰਾਜ ਇੱਥੇ ਸਪਸ਼ਟ ਕਰ ਰਹੇ ਨੇ ਤੇਰਾ ਸ਼ਬਦ ਅਗੋਚਰ, ਇਹ ਨਾ ਅੱਖਾਂ ਨਾਲ ਨਹੀਂ ਦਿਸਦਾ, ਇਹਨਾਂ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਫਿਰ ਬਾਣੀ ਕੀ ਹੈ, ਬਾਣੀ ਕੰਨਾਂ ਨਾਲ ਸੁਣੀ ਜਾ ਸਕਦੀ, ਅੱਖਾਂ ਨਾਲ ਦਰਸ਼ਨ ਕਰ ਸਕੀਦੇ ਨੇ, ਪੜ੍ਹੀ ਦੀ ਹੈ ਬਾਣੀ, ਯਾਦ ਕਰੀ ਦੀ ਏ, ਫਿਰ ਇਹ ਬਾਣੀ ਕੀ ਹੈ, ਇਹ ਸ਼ਬਦ ਹੋਰ ਹੈ ਤੇ ਉਹ ਹੋਰ ਹੈ ਨਹੀਂ, ਉਸ ਸ਼ਬਦ ਦਾ ਹੀ ਇੱਥੇ ਇਹ ਬਾਣੀ ਜਿਹੜੀ ਏ ਉਹਦਾ ਅਸਥੂਲ ਰੂਪ ਹੈ, ਇਹ ਉਹਦੀ ਅਸਥੂਲ ਬੌਡੀ ਹੈ ਉਸ ਸ਼ਬਦ ਦੀ, ਤੇ ਜਿਹੜਾ ਉਹ ਸ਼ਬਦ ਹੈ ਨਿਰੰਤਰ ਅਨਹਦ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸੂਖਮ ਆਤਮ ਰੂਪ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਆਤਮਾ ਕੀ, ਤਾਂ ਹੀ ਆਪਾਂ ਕਹਿੰਦੇ ਹਾਂ ਜੋਤ, ਜੋਤ ਹੈ ਗੁਰੂ, ਜੋਤ ਦਾ ਮਤਲਬ ਕੀ ਹੈ, ਉਹ ਆਤਮਾ ਰੂਪ ਸ਼ਬਦ ਹੈ, ਜੋਤ ਰੂਪ ਹੈ, ਪਰ ਉਸ ਸ਼ਬਦ ਦਾ ਜਿਹੜੀ ਬੌਡੀ ਹੈ, ਜੋ ਸਰੀਰ ਹੈ, ਜੋ ਸਾਨੂੰ ਦਿਸਦਾ, ਜੋ ਅਸੀਂ ਸੁਣ ਸਕਦੇ ਹਾਂ, ਜਿਹਦੇ ਨਾਲ ਅਸੀਂ ਸੰਬੰਧ ਜੋੜ ਸਕਦੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਤੇ ਇੱਕ ਗ੍ਰੰਥ ਹੀ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਜੀ ਉਸ ਸ਼ਬਦ ਦਾ ਅਸਥੂਲ ਬੌਡੀ ਜਿਹੜੀ ਹੈ ਉਹ ਦੇ, ਤਾਂ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਕੀ ਦੇ, ਉਹ ਜਿਹੜੇ ਗੁਰਾਂ ਨੇ ਪ੍ਰਗਟ ਕੀਤਾ ਉਸ ਸ਼ਬਦ ਨੂੰ, ਉਹਦੀ ਦੇਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਇਸ ਲਈ ਤੇਰਾ ਸ਼ਬਦ ਤਾਂ ਅਗੋਚਰ ਹੈ, ਪਕੜ ਵਿਚ ਨਹੀਂ ਆਉਂਦਾ, ਗੁਰਮੁਖ ਪਾਈਐ, ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਗੁਰਮੁਖ ਬਣ ਕੇ ਪ੍ਰਾਪਤ ਕਰੀਦਾ, और नाम दे भी समा जांदी सुरती गुरमुखां दी।
सब तू है करता सब तेरी वडियाई, जो पावै तिवै चलाए जियो।
तू ही करता है ते सब तेरी वडियाई है, जिवें तुसी चाहुंदे हो उवें संसार नू चला रहे हो।
एक ओंकार सतगुर प्रसाद, आसा महला चौथा छंत घर चौथा।
धन गुरु रामदास महाराज सच्चे पातशाह जी इथों छंत आरंभ करदे ने। इन्हां छंतां विच किस दी व्याख्या कीती गई? एक ओंकार जो वाहिगुरु सर्व व्यापक है, धुनि स्वरूप शब्द रूप है, पूरे सतगुरु दे प्रसाद कृपा द्वारा मिलदा। आसा राग विच चौथे पातशाह जी छंत फरमा रहे हन, चौथे घर विच ए शब्द गाए गए हन। और ए जिहड़े छंत हन ए आसा दी वार दे विच अमृत वेले दी जो पढ़ी जांदी बाणी है, उहदे विच इन्हां छंतां नूं गुरु अर्जन देव पातशाह जी ने विच रखिया। और अमृत वेले दे दीवाना दे विच श्री हरिमंदर साहिब तों वी इह छंत पढ़े जांदे हन। बड़े प्यार नाल सतगुरां दे बचनां नूं सरवण करिए जी।
हर अमृत भिन्ने लोयणा, मन प्रेम रतन्ना राम राजे।
धन गुरु रामदास सच्चे पातशाह जी इस बाणी दे विच एक प्रेम दी व्याख्या करदे ने कि जदों अंदर नाम जप जप के इन्ना रसदायक बन गया, इन्ना आनंदित हो गया जीवन, तां ऐसे गुरमुख दे जिहड़े जां गुरु रामदास जी अपने दस रहे ने, कहिंदे लोयना लोयना मैंने अखां अखां भिज गईआं हन। अमृत अखां विच भी आ गया, क्योंकि जदों जपिया जांदा उहदा असर अखां ते भी पैंदा, उहदा असर एक एक रोम ते पैंदा। ते मन प्रेम रतन्ना राम राजे, मन जिहड़ा प्रेम दी अग्नि दे विचों लंघ के शुद्ध रतन बन गया, भाव उहदे विचों विकारां दी मैल निकल गई है, उहदे तों बाद अखां विच अमृत जल छाया है। और लोयन भिन्ने हन जी,
मन राम कसवटी लाया कंचन सो विन्ना।
इस मन नू परमेश्वर दे नाम दी कसवटी दे उत्ते परखिया है, भाव नाम जपिया इस मन द्वारा सुरती ला के, ते ए कंचन सौ विन्ना सौ विन्ना सौ बन्नी दा कंचन बन गया, भाव जिहड़ा सौ वारी शुद्ध कीता हुंदा है जिस सोने नू। इस तरह इस मन नू वार वार गुरु के शब्द नाल शुद्ध करन तों बाद अंदरों जिहड़ा अमृत है, गुरु रामदास जी कहिंदे पैदा होए हन राम राजे जी।
गुरमुख रंग चलूलिया मेरा मन तनो भिन्ना।
इस तरह गुरु दी कृपा नाल गुरमुख दा रंग जिहड़ा सी जीवन चलूलिया चलूलिया, इस तरह है जिवें कोई किसे चीज नू फुल इन्ना खिड़ जाए कि असी कहने भी इहदे विचों रंग इंज लगदा जिवें बाहर डुलदा पिया। इस तरह उस गुरमुख दे अंदरों नाम बाहर नू डुलदा, रोम रोम दे विचों प्रगट हुंदा। गुरमुख रंग चलूलिया कादे नाल, कहन लगे अमृत दे नाल, मेरा मन ते तन दोवें भिजे ने गुरु के प्यार अमृत अंदर।
जन नानक मुसक चकोलिया सब जन्म धन धन्ना।
गुरु साहिब कहिंदे ने इस अवस्था विच जाके असी मुसक चकोलिया, मुसक मैंने सुगंधी चकोलिया, चकोलिया दा मतलब हुंदा वी जदों कोई बहुती वधिया सुगंधी आवे जां बहुता किसी चीज दे छकण विच आनंद आवे ते बंदा झूमदा है, ओनू कहिंदे चकोलिया। इस तरह सुगंधी भी आउंदी है शरीर दे विचों, कल्ली दुर्गंधी नहीं, दुर्गंधी दी भी है ते सुगंधी है। जदों सुगंधी विच बदल जांदी है श्वास जिहड़ा गुरमुख दा, इस तरह आउंदा उहदे अंदरों शरीर दे विचों दी, उहदियां सारियां नाड़ियां दे विचों नाम दी एक बड़ी तेज सुगंधी आउंदी है। बस उहदा ही नशा इन्ना वड्डा वी दुनिया ते सब मिट्टी हो जांदी उहदे अगे। इस तरह दी सुगंधी जिहड़ी उह कहिंदे आई है ते जन्म धनता दे धन धन हो गया सारा कुछ। धन धन्ना दा मतलब सब कुछ चढ़दी कला होई है जी।
हर प्रेम बाणी मन मारिया अणियाले अणिया राम राजे।
ए पुछिया भी सच्चे पातशाह जी उच्चे ऊपर वाले संत विच जो तुसी दस्या उह ते बड़ी वड्डी दात मिल गई है सिख नूं, बई अंदरों सुगंधियां आ रहियां ने, आनंद आ रहा है। ए होया किवें है, प्रोसीजर की है? क्योंकि सीधा कुछ नहीं मिलदा, ए नहीं कि एक बंदा कला बस झूम के कह देगा भी आ ਬਸ ਕਿਰਪਾ ਹੋ ਗਈ ਜੀ ਕਿਰਪਾ ਕਿਰਪਾ ਹੋਣ ਤੋਂ ਪਹਿਲਾਂ ਇੱਕ ਪ੍ਰੋਸੀਜਰ ਵਿਚੋਂ ਗੁਜਰਨਾ ਪੈਂਦਾ ਉਹ ਦੱਸਦੇ ਨੇ ਕਿਵੇਂ ਉਥੇ ਪਹੁੰਚਿਆ ਅੰਮ੍ਰਿਤ ਤੱਕ ਕਿਵੇਂ ਜਾ ਸਕਦਾ ਸਿੱਖ ਮਹਾਰਾਜ ਕਹਿੰਦੇ ਹਰ ਪ੍ਰੇਮ ਬਾਣੀ ਬਾਣੀ ਮੈਨੇ ਬਾਣਾਂ ਦੇ ਨਾਲ ਤੀਰਾਂ ਦੇ ਨਾਲ ਹਰ ਪ੍ਰੇਮ ਬਾਣੀ ਪ੍ਰੇਮ ਦੇ ਤੀਰਾਂ ਦੇ ਨਾਲ ਗੁਰੂ ਦੇ ਪ੍ਰੇਮ ਦੇ ਤੀਰਾਂ ਦੇ ਨਾਲ ਮਨ ਮਾਰਿਆ ਮਨ ਨੂੰ ਵਿੰਨ ਸੁੱਟਿਆ ਮਨ ਨੂੰ ਤੀਰ ਮਾਰ ਮਾਰ ਕੇ ਪ੍ਰੇਮ ਦੇ ਮਾਰ ਦਿੱਤਾ ਹੈ ਤੇ ਉਹ ਤੀਰ ਕਿਹੜੇ ਨੇ ਅਣਿਆਲੇ ਬੜੇ ਹੀ ਤਿੱਖੇ ਨੇ ਤੇ ਨਾਲ ਕਹਿ ਦਿੱਤੇ ਅਣੀਆਂ ਅਣੀਆਂ ਰਾਮ ਰਾਜੇ ਅਣੀਆਂ ਕਹਿੰਦੇ ਨੇ ਕਿੰਗਰਿਆਂ ਵਾਲੇ ਤੀਰ ਅਣਿਆਲਾ ਤੀਰ ਜਿਹੜਾ ਹੁੰਦਾ ਨਾ ਇੱਕ ਤਾਂ ਹੁੰਦਾ ਸਿੱਧਾ ਤੀਰ ਉਹ ਕਿਸੇ ਨੂੰ ਵੱਜ ਜਾਏ ਤੇ ਉਹਨੂੰ ਬਾਹਰ ਖਿੱਚੋ ਤੇ ਨਿਕਲ ਆਉਂਦਾ ਤੇ ਬੰਦਾ ਬਚ ਸਕਦਾ ਸੰਭਾਵਨਾ ਹੈ ਪਰ ਜਿਹੜਾ ਅਣੀਆਂ ਵਾਲਾ ਤੀਰ ਹੁੰਦਾ ਨਾ ਜਦੋਂ ਕਿਸੇ ਨੂੰ ਖਤਮ ਕਰਨਾ ਜੜੋ ਵੀ ਇਹਨੂੰ ਛੱਡਣਾ ਨਹੀਂ ਬਿਲਕੁਲ ਤਾਂ ਉਸ ਵੇਲੇ ਅਣੀਆਂ ਵਾਲਾ ਤੀਰ ਚਲਾਇਆ ਜਾਂਦਾ ਅਣੀਆਂ ਦਾ ਮਤਲਬ ਉਹਦੀਆਂ ਸਾਈਡਾਂ ਦੇ ਉੱਤੇ ਇਸ ਤਰ੍ਹਾਂ ਦੇ ਇੱਕ ਵਿੱਢੇ ਜਿਹੇ ਬਣੇ ਹੁੰਦੇ ਨੇ ਡੂੰਘ ਜਿਹੇ ਬਣੇ ਡੂੰਘੇ ਥਾਂ ਬਣੇ ਹੁੰਦੇ ਨੇ ਇਸ ਤਰ੍ਹਾਂ ਸਿਰਿਆਂ ਤੇ ਵੀ ਤੀਰ ਜਿਹੇ ਬਣੇ ਹੁੰਦੇ ਛੋਟੇ ਛੋਟੇ ਤਾਂ ਉਹ ਜਦੋਂ ਕਿਸੇ ਨੂੰ ਖਿੱਚ ਕੇ ਮਾਰਦੇ ਨੇ ਪੇਟ ਵਿਚ ਜਾਂ ਕਿਤੇ ਵੱਜਦਾ ਤੇ ਜੇ ਤਾਂ ਉਹਨੂੰ ਨਹੀਂ ਕੱਢਦੇ ਉਹ ਬੰਦਾ ਤਾਂ ਵੀ ਮਰਦਾ ਤੇ ਜੇ ਕੱਢਦੇ ਨੇ ਉਹ ਸਾਰੀਆਂ ਨਾੜੀਆਂ ਨੂੰ ਬਾਹਰ ਨਾਲੀ ਖਿੱਚ ਲਿਆਉਂਦਾ ਕਿਉਂਕਿ ਉਹਨੂੰ ਅਣੀਆਂ ਲੱਗੀਆਂ ਹੁੰਦੀਆਂ ਨੇ ਕਹਿੰਦੇ ਨੇ ਪਰਮੇਸ਼ਰ ਦਾ ਇਹ ਉੱਤੇ ਅੰਮ੍ਰਿਤ ਤਾਂ ਮਿਲਿਆ ਕਿ ਗੁਰੂ ਦੇ ਹੁਕਮ ਦੇ ਪ੍ਰੇਮ ਦੇ ਤੀਰ ਵੱਜੇ ਨੇ ਅੰਦਰ ਅਣੀਆਂ ਵਾਲੇ ਜਿਨ੍ਹਾਂ ਨੇ ਸਾਰੇ ਵਿਕਾਰਾਂ ਨੂੰ ਵਿਚੋਂ ਕੱਢ ਕੇ ਬਾਹਰ ਮਾਰਿਆ ਤੇ ਮਨ ਦੀ ਮੌਤ ਕਰ ਦਿੱਤੀ ਹੈ
ਜਿਸ ਲਾਗੀ ਪੀਰ ਭਰਮ ਕੀ ਸੋ ਜਾਣੈ ਜਰੀਆ
ਹੁਣ ਇਹਦੇ ਨਾਲ ਪੀੜ ਵੀ ਹੁੰਦੀ ਆ ਕਹਿਣ ਲੱਗੇ ਜਿਸ ਲਾਗੀ ਪੀਰ ਭਰਮ ਕੀ ਜਿਹਨੂੰ ਇਹ ਪ੍ਰੇਮ ਦਾ ਤੀਰ ਵੱਜਾ ਤੇ ਦਰਦ ਹੋਈ ਏ ਸੋ ਜਾਣੈ ਜਰੀਆ ਉਹ ਹੀ ਜਿਹਨੂੰ ਜਰਨੀ ਜਾਣਦਾ ਕਿਉਂਕਿ ਇੱਕ ਅਵਸਥਾ ਆਉਂਦੀ ਸਾਧਕ ਦੇ ਉੱਤੇ ਇੱਕ ਵਾਰੀ ਉਹਦੇ ਸਰੀਰ ਨੂੰ ਇਸ ਤਰ੍ਹਾਂ ਦੀ ਅਖਿਆਈ ਦੇ ਵਿਚੋਂ ਵੀ ਕਦੀ ਕਦੀ ਲੰਘਣਾ ਪੈਂਦਾ ਕਿਉਂਕਿ ਪੂਰੇ ਦਾ ਪੂਰਾ ਜੀਵਨ ਪਲਟਦਾ ਇੱਕ ਵਾਰੀ ਇੰਜ ਕਹਿ ਲੋ ਜਿਵੇਂ ਬੱਚਾ ਜਨਮ ਲੈਂਦਾ ਮਾਂ ਦਾ ਕੀ ਹਾਲ ਹੁੰਦਾ ਤੁਸੀਂ ਸੋਚ ਲੋ ਕਦੀ ਮਾਂ ਵਿਚਾਰੀ ਕੀ ਹੱਕ ਕਿਸ ਹਾਲ ਵਿਚੋਂ ਲੰਘਦੀ ਏ ਤੇ ਤਾਂ ਬੱਚੇ ਨੂੰ ਜਨਮ ਦਿੰਦੀ ਏ ਇਸ ਤਰ੍ਹਾਂ ਜਦੋਂ ਕੋਈ ਸੰਤ ਬਣਦਾ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਇੱਕ ਵਾਰੀ ਉਹੀ ਹਾਲਤ ਬਣ ਜਾਂਦੀ ਪਰਤ ਕੇ ਤਾਂ ਇਸ ਤਰ੍ਹਾਂ ਉਹਦੇ ਵਿਚੋਂ ਦੀ ਨਿਕਲਦਾ ਵੱਧ ਘੱਟ ਹੋ ਜਾਂਦਾ ਪ੍ਰੋਸੀਜਰ ਕਈਆਂ ਨੂੰ ਬਹੁਤਾ ਹੋ ਜਾਂਦਾ ਕਈਆਂ ਨੂੰ ਘੱਟ ਹੁੰਦਾ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੋਵੇ ਤੇ ਉਹ ਜਿਹਨੂੰ ਤੀਰ ਲੱਗਾ ਹੈ ਪ੍ਰੇਮ ਦਾ ਉਹ ਹੀ ਜਰਨਾ ਜਾਣਦਾ ਹੈ
ਜੀਵਨ ਮੁਕਤ ਸੋ ਆਖੀ ਹੈ ਮਰ ਜੀਵੈ ਮਰੀਆ
ਇਸ ਤਰ੍ਹਾਂ ਜੀਵਨ ਮੁਕਤ ਹੋ ਜਾਂਦਾ ਉਹ ਜਿਹੜਾ ਸਿੱਖ ਜਿਹੜਾ ਉਹਨੂੰ ਇਹ ਕਹੀਦਾ ਵੀ ਇਹ ਜਿਉਂਦਾ ਹੀ ਮੁਕਤ ਹੋ ਗਿਆ ਜਿਉਂਦਾ ਸਰੀਰ ਤੋਂ ਅਲੱਗ ਹੋ ਗਿਆ ਸਰੀਰ ਦੇ ਵਿਚ ਰਹਿੰਦਾ ਪਰ ਸਰੀਰ ਤੋਂ ਸੁਤੰਤਰ ਹੈ ਸਰੀਰ ਦੇ ਪ੍ਰੈਸ਼ਰ ਤੋਂ ਉੱਚਾ ਉੱਠ ਗਿਆ ਮਨ ਦੇ ਪ੍ਰੈਸ਼ਰ ਤੋਂ ਉੱਚਾ ਉੱਠ ਗਿਆ ਮਨ ਤੇ ਸਰੀਰ ਦਾ ਘੇਰਾ ਤੋੜ ਸੁੱਟਿਆ ਸਿੱਖ ਨੇ ਇੱਕ ਅਲੱਗ ਜੀਵਨ ਵਿਚ ਜਿਉਂਦਾ ਜੋ ਸੁਹਾਵਣਾ ਮਰ ਜੀਵੈ ਤੇ ਮਰ ਕੇ ਨਵਾਂ ਜੀਵਨ ਲੱਭਦਾ ਮਰੀਆ ਮਰ ਕੇ ਨਵਾਂ ਜੀਵਨ ਮਿਲਿਆ ਜਿਹਦੀ ਪਰਤ ਕੇ ਮੌਤ ਨਹੀਂ ਹੁੰਦੀ
ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ
ਕਹਿੰਦੇ ਹਨ ਗੁਰੂ ਰਾਮਦਾਸ ਜੀ ਸਤਿਗੁਰ ਮੇਲ ਹਰ ਹੇ ਹਰੀ ਪਰਮੇਸ਼ਰ ਸਤਿਗੁਰੂ ਨੂੰ ਮਿਲੋ ਜਾਂ ਸਤਿਗੁਰੂ ਜੀ ਹਰੀ ਨੂੰ ਮਿਲ ਦਿਓ ਜਿਹਦੇ ਨਾਲ ਇਸ ਦੁੱਤਰ ਔਖੇ ਸੰਸਾਰ ਨੂੰ ਤਰ ਜਾਈਦਾ ਹੈ
ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ
ਦੂਜੀ ਜੁਗਤ ਪਹਿਲੀ ਜੁਗਤ ਦਾ ਦੱਸ ਦਿੱਤੀ ਕਹਿੰਦੇ ਤੀਰ ਵੱਜਦਾ ਗੁਰੂ ਦੇ ਪ੍ਰੇਮ ਦਾ ਦੂਜੀ ਜੁਗਤ ਦੱਸ ਰਹੇ ਨੇ ਕਿ ਉਹ ਅੰਮ੍ਰਿਤ ਕਿਵੇਂ ਮਿਲੇਗਾ ਉਹ ਪਹਿਲੇ ਸ਼ੰਤ ਵਿਚ ਜਿਹੜਾ ਦੱਸਿਆ ਸੀ ਉਹਨੂੰ ਕਹਿੰਦੇ ਨੇ ਇਸ ਤਰ੍ਹਾਂ ਅਰਦਾਸ ਕਰਿਆ ਕਰ ਆਪਣੇ ਆਪ ਨੂੰ ਮੂਰਖ ਸਮਝਿਆ ਕਰ ਕਦੀ ਕਰਕੇ ਵੇਖਣਾ ਅਭਿਆਸ ਕਦੀ ਮਨ ਆਪਣੇ ਆਪ ਨੂੰ ਮੂਰਖ ਨਹੀਂ ਕਹੇਗਾ ਸਿੱਧ ਕਰੇਗਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ ਬਸ ਇਹ ਅਭਿਆਸ ਕਰ ਵੀ ਆਪਣੇ ਆਪ ਨੂੰ ਸਮਝ ਵੀ ਤੇਰੇ ਕੋਲ ਗਲਤੀ ਹੋ ਸਕਦੀ ਏ ਇਸ ਕਰਕੇ ਇੱਥੋਂ ਹੀ ਬੰਦੇ ਨੂੰ ਟੈਸਟ ਕੀਤਾ ਜਾ ਸਕਦਾ ਬਸ ਉਹਨੂੰ ਇੱਕੋ ਗੱਲ ਪੁੱਛ ਲੋ ਤੇਰੇ ਕੋਲ ਕਦੀ ਕੋਈ ਗਲਤੀ ਹੋਈ ਏ ਇਕਦਮ ਮੋਢੇ ਖੜੇ ਕਰੇਗਾ ਕਹਿੰਦੇ ਨਹੀਂ ਜੀ ਕੋਈ ਨੀ ਖਾਸ ਕੋਈ ਹੋਈ ਨਹੀਂ ਬਸ ਇਹਦਾ ਮਤਲਬ ਉਹਦੇ ਵਿਚ ਸਿੱਧ ਕਰਨ ਦੀ ਅਜੇ ਜਿਹੜੀ ਹੱਠ ਹੈ ਜ਼ੋਰ ਹੈ ਉਥੇ ਖੜਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਗੁਰੂ ਦੇ ਅੱਗੇ ਝੁੱਕ ਕੇ ਕਿਹਾ ਕਰ ਹਮ ਮੂਰਖ ਮੁਗਧ ਵੱਡੇ ਮੂਰਖ ਹਾਂ ਸ਼ਰਨਾਗਤੀ ਤੁਹਾਡੀ ਸ਼ਰਨ ਵਿਚ ਆਏ ਹਾਂ हे गोविंद जी मिलो रंग चाढ़ दियो अपने प्रेम दा।
गुर पूरा हर पाया हर भगत एक मंगा।
ते जदो इस तरह पूरे गुरां दे अगे अरदास कीती ते पूरे गुरु ने परमेश्वर दी दात परमेश्वर दे नाल जोड़ दिता, अंदरों ही विखा दिता, गुर काढ तली दिखलाया, अंदर कह दिता भी तेरे विच ही बैठा होया तेरा परमेश्वर। ता फिर उहदे तो बाद जिहड़ा गुरमुख है ना इको भगती ही मंगदा गुरु दे कोलों भी भगती दी बंदगी दी दात बख्शिश कर दियो जी।
मेरा मन तन सब दे विगासिया जप अनत तरंगा।
इस तरह करदियां करदियां कहिंदे मन ते तन मेरा गुरु के शब्द दे जाप दे नाल कमाई दे नाल विगासिया खिड़ गया, खेड़ा ही खेड़ा शरीर दे अंदर। ते जपदियां जपदियां कहिंदे अनत तरंगा, अनत अनेक प्रकार दियां तरंगा नाम दियां जिहड़ियां शरीर दे विचों बाहर नूं निकलदियां रोमां दे विचों।
मिल संत जना हर पाया नानक सत संगा।
मिल के संत जना नूं गुरमुख प्यारिया नूं जिहड़े पुजे होए गुरु के प्यारे साधु ने उहनां नूं मिल के परमेश्वर दी प्राप्ति कर ली। उहनां दा सतसंग जिहड़ा सी रंग लाउण वाला सी गुरु रामदास जी फरमाउंदे हन।
दीन दयाल सुन बेनती हर प्रभ हर राया राम राजे।
मैं सारियां जुगतां दसी जांदे ने अमृत पाउण दियां। कहिंदे परमेश्वर दे चरणां विच क्या कर हे दीन दयाल, कमजोरां ते कृपा करन वाले मैं भी एक दीन हां, मैं भी एक कमजोर हां, मैं कुछ नहीं कर सकदा, आप जी रहमता वरता दियो। सुन बेनती साडी अरदास नूं सुनो हर प्रभ। हे राजे तूं राया, राया दा मतलब राजा, राजा क्यों क्या है? राजे का मतलब है भी वह समर्थ बड़ा है, उहदे कोल ताकत बड़ी है। हे राम राजे, हे राजे मेरी मेरे ते कृपा करो, तुसीं समर्थ हो ते मैं कमजोर हां, दया करके बख्श लो जी।
हो मांगो शरण हर नाम की हर हर मुख पाया।
मैं तेरे नाम दी शरण मांगना भी मेरे तो नाम जपाओ सदा, तेरी शरण विच रहना चाहना। ए अरदास सुन के पूरे गुरां ने त्रुट के नाम दी बूंद जिहड़ी आ ਉਹ ਸਿੱਖ ਦੇ ਮੁਖ ਵਿਚ ਪਾਈ ਹੈ, ਨਾਮ ਅੰਮ੍ਰਿਤ ਦੀ ਦਾਤ ਪਾ ਦਿੱਤੀ ਹੈ।
ਭਗਤ ਵਛਲ ਹਰ ਬਿਰਦ ਹੈ ਹਰ ਲਾਜ ਰਖਾਇਆ।
ਉਹਦਾ ਸੁਭਾਅ ਜਿਹੜਾ ਨਾ ਉਹ ਬਿਰਦ ਹੈ, ਭਗਤ ਵਛਲ, ਜਿਹੜਾ ਉਹਨੂੰ ਪ੍ਰੇਮ ਕਰਦਾ ਉਹ ਭਗਤ ਵਛਲ ਉਹਦੀ ਪੈਜ ਰੱਖਦਾ ਪਰਮੇਸ਼ਰ ਵਾਹਿਗੁਰੂ। ਹਰ ਲਾਜ ਰਖਾਇਆ ਇੱਜ਼ਤ ਬਚਾ ਲਈ ਪੂਰੇ ਗੁਰਾਂ ਨੇ।
ਜਨ ਨਾਨਕ ਸਰਣਾਗਤੀ ਹਰ ਨਾਮ ਤਰਾਇਆ।
ਇਸ ਤਰ੍ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਗਰੀਬ ਨਵਾਜ ਜੀ ਕਹਿੰਦੇ ਨੇ ਕਿ ਸ਼ਰਨ ਪੈਣ ਤੋਂ ਬਾਅਦ ਨਾਮ ਦੇ ਦੁਆਰਾ ਤਰ ਗਿਆ ਸਿੱਖ ਸੰਸਾਰ ਸਮੁੰਦਰ ਤੋਂ।
ਆਸਾ ਮਹੱਲਾ ਚੌਥਾ।
ਆਸਾ ਰਾਗ ਵਿਚ ਗਰੀਬ ਨਵਾਜ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਗੁਰਮੁਖ ਢੂੰਡ ਢੁਡੇਦਿਆ ਹਰ ਸੱਜਣ ਲੱਦਾ ਰਾਮ ਰਾਜੇ।
ਗੁਰੂ ਦੀ ਕਿਰਪਾ ਨਾਲ ਗੁਰਮੁਖ ਨੇ ਗੁਰੂ ਦੇ ਹੁਕਮ ਤੇ ਤੁਰ ਕੇ ਪਰਮੇਸ਼ਰ ਨੂੰ ਢੂੰਡਿਆ ਲੱਭਿਆ, ਢੂੰਡੇਂਦਿਆਂ ਢੂੰਡ ਕੀਤੀ ਹੈ, ਖੋਜ ਕੀਤੀ ਹੈ, ਲੱਭਿਆ ਵੀ ਕਿੱਥੇ ਰਹਿੰਦਾ ਪਿਆਰਾ ਪਰਮੇਸ਼ਰ, ਤੇ ਉਸ ਸੱਜਣ ਨੂੰ ਲੱਭ ਲਿਆ ਹੈ। ਹੇ ਰਾਮ ਰਾਜੇ ਜੀਓ,
ਕੰਚਨ ਕਾਇਆ ਕੋਟ ਗੜ ਵਿਚ ਹਰ ਹਰ ਸਿੱਧਾ।
ਪੁੱਛਿਆ ਜੀ ਕਿੱਥੋਂ ਲੱਭਾ ਗੁਰਮੁਖ ਨੂੰ ਪਰਮਾਤਮਾ, ਕਿੱਥੋਂ ਆਕਾਸ਼ ਵਿਚੋਂ ਜਾਂ ਹੋਰ ਕਿਤੇੋਂ ਕਿਸੇ ਹੋਰ ਥਾਂ ਤੋਂ ਮਿਲਿਆ? ਕਹਿੰਦੇ ਨਹੀਂ, ਕੰਚਨ ਕਾਇਆ, ਕਾਇਆ ਮੈਨੇ ਸਰੀਰ। ਜਦੋਂ ਇਹ ਕਾਇਆ ਸ਼ੁੱਧ ਹੋ ਗਈ ਨਾ, ਕੰਚਨ ਸ਼ਬਦ ਜਿੱਥੇ ਵੀ ਆਏਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਸੋਨਾ ਅਰਥ ਉਹਦੇ ਹੋਣਗੇ। ਤੇ ਕੰਚਨ ਸ਼ਬਦ ਕਿਉਂ ਕਿਹਾ? ਕੰਚਨ ਦੇ ਅਰਥ ਹੈ ਮਨੁੱਖ ਦੀ ਆਤਮਾ, ਕੰਚਨ ਕਾਇਆ ਕੋਟ ਗੜ। ਕੰਚਨ ਜਿਹੜਾ ਹੈ ਉਹ ਆਤਮਾ ਹੈ, ਸਰੀਰ ਦੇ ਵਿਚ ਹੈ, ਉਹਦੀ ਜਿਹੜੀ ਅੰਦਰਲੀ ਬਾਡੀ ਹੈ, ਸਰੀਰ ਹੈ, ਅਸਟਰੀਅਲ ਬਾਡੀ ਜਿਹੜੀ ਸੂਖਸ਼ਮ ਹੈ ਬੜੀ, ਉਹਨੂੰ ਕੰਚਨ ਕਾਇਆ ਕਿਹਾ ਹੈ। ਤੇ ਕੰਚਨ ਕਿਉਂ ਕਿਹਾ ਹੈ? ਕੰਚਨ ਤਾਂ ਕਿਹਾ ਵੀ ਸੋਨੇ ਦੇ ਦੁਆਲੇ ਤੁਸੀਂ ਭਾਵੇਂ ਕਿੰਨਾ ਖੋਟ ਪਾ ਦਿਓ, ਸੋਨਾ ਵਿਚ ਹੋਵੇ ਖੋਟ ਪਾ ਦਿਓ, ਉਹਨੂੰ ਅੱਗ ਵਿਚ ਸਿੱਟ ਦਿਓ, ਖੋਟ ਸਾਰਾ ਸੜ ਜਾਏਗਾ, ਸੋਨਾ ਬਚ ਜਾਏਗਾ। ਇਸ ਤਰ੍ਹਾਂ ਸਰੀਰ ਸੋਨੇ ਵਰਗਾ ਸ਼ੁੱਧ ਹੋ ਗਿਆ ਗੁਰਮੁਖ ਦਾ, ਨਾਮ ਜਪ ਜਪ ਕੇ ਵਿਕਾਰਾਂ ਤੋਂ ਪਵਿੱਤਰ ਸ਼ੁੱਧ ਸੋਨੇ ਵਰਗਾ ਹੋ ਗਿਆ, ਕੋਟਗੜ੍ਹ ਕਿਲਾ ਬਣ ਗਿਆ। ਇਸ ਕਿਲੇ ਦੇ ਵਿਚ ਗੜ ਹੁਣ ਗੁਰਮੁਖ ਦਾ ਰਾਜ ਚੱਲਦਾ, ਵਿਚ ਹਰ ਹਰ ਸਿੱਧਾ, ਵਿੱਚ ਪਰਮੇਸ਼ਰ ਦੀਆਂ ਸਿੱਧੀਆਂ ਸ਼ਕਤੀਆਂ ਕੰਮ ਕਰਦੀਆਂ ਹਨ।
ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ,
ਤੇ ਪਰਮੇਸ਼ਰ ਦਾ ਨਾਮ ਹੀਰਾ ਰੂਪ ਹੈ ਜੋ ਬੜਾ ਕੀਮਤੀ ਹੈ, ਰਤਨ ਵਰਗਾ ਹੈ। ਮੇਰਾ ਮਨ ਤੇ ਤਨ ਉਸ ਨਾਮ ਦੇ ਵਿੱਚ ਵਿੰਨੇ ਗਏ ਹਨ, ਸਤਿਗੁਰੂ ਫਰਮਾਉਂਦੇ ਹਨ।
ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ,
ਇਸ ਤਰ੍ਹਾਂ ਤੁਰੋਂ ਵੱਡੇ ਭਾਗਾਂ ਕਰਕੇ ਹਰ ਪਾਇਆ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਔਰ ਮਨ ਤਨ ਰਸ ਵਿੱਚ ਗੁੱਦਾ ਗੁੱਦਾ ਮੈਨੇ ਜਿਵੇਂ ਆਟਾ ਗੁੰਨੀ ਦਾ ਇੱਕ ਮਿੱਕ ਹੋ ਗਿਆ, ਪਰਮੇਸ਼ਰ ਦੇ ਨਾਮ ਨਾਲ ਸੁਰਤੀ ਜੁੜ ਗਈ ਹੈ।
ਪੰਥ ਦਸਾਵਾ ਨਿਤ ਖੜੀ ਮੰਦ ਜੋਬਨ ਵਾਲੀ ਰਾਮ ਰਾਜੇ,
ਇੱਥੇ ਹੁਣ ਪ੍ਰੇਮ ਦੀ ਅਵਸਥਾ ਹੈ ਕਿ ਕਿਵੇਂ ਪ੍ਰੇਮ ਦੇ ਵਿੱਚ ਜਦੋਂ ਗੁਰਮੁਖ ਜਿਹੜਾ ਉਹਦੀ ਸੁਰਤੀ ਅੰਦਰ ਪ੍ਰੇਮ ਦਾ ਰੂਪ ਧਾਰਨ ਕਰ ਜਾਂਦੀ, ਇਸਤਰੀ ਰੂਪ ਧਾਰਨ ਕਰ ਜਾਂਦੀ ਹੈ, ਤੇ ਉਹ ਕਹਿੰਦੀ ਹੈ ਮੈਂ ਰਾਹ ਤੱਕ ਰਹੀ ਹਾਂ ਆਪਣੇ ਪਰਮੇਸ਼ਰ ਪਿਆਰੇ ਦਾ, ਪੰਥ ਪੰਥ ਮੈਨੇ ਰਸਤਾ ਦਸਾਵਾਂ, ਪੁੱਛਦੀ ਫਿਰਦੀ ਹਾਂ ਨਿੱਤ ਖੜੀ ਤੇ ਖਲੋ ਕੇ ਉਡੀਕ ਰਹੀ ਹਾਂ। ਮੁੰਦ ਜੋਬਨ ਬਾਲੀ ਰਾਮ ਰਾਜੇ, ਮੁੰਦ ਮੈਨੇ ਇਸਤਰੀ ਤੇ ਜੋਬਨ ਮੈਨੇ ਜਵਾਨੀ, ਜਵਾਨੀ ਕਿਹੜੀ ਬਾਲੀ, ਬਾਲੀ ਜਿਹੜੀ ਜਵਾਨੀ ਹੁੰਦੀ ਉਹਨੂੰ ਕਹਿੰਦੇ ਕਿਸ਼ੋਰ ਅਵਸਥਾ, ਇੱਕ ਹੁੰਦਾ ਬਚਪਨ 5 ਸਾਲ ਤੱਕ, ਇੱਕ ਛੋਟਾ ਬਚਪਨ, ਫਿਰ ਵੱਡਾ ਬਚਪਨ, ਫਿਰ ਉਹ 6 ਸਾਲ ਤੋਂ 10 ਤੱਕ ਵੱਡਾ ਬਚਪਨ ਹੈ, ਤੇ ਫਿਰ 11 ਤੋਂ ਲੈ ਕੇ 15 ਤੱਕ ਛੋਟੀ ਜਵਾਨੀ ਹੈ, ਉਹ ਹੀ ਜਵਾਨੀ ਸ਼ੁਰੂ ਹੋ ਜਾਂਦੀ 14 ਸਾਲ ਦੀ ਉਮਰ ਦੇ ਵਿੱਚ, 12 ਸਾਲ ਦੀ ਉਮਰ ਵਿੱਚ ਉਹਨੂੰ ਆਪਾਂ ਬਾਲੜੀ ਕਹਿੰਦੇ ਹਾਂ, ਤੇ ਫਿਰ ਅੱਗੇ ਜਾ ਕੇ 15-16 ਸਾਲ ਤੋਂ ਬਾਅਦ ਵੱਡੀ ਜਵਾਨੀ ਸ਼ੁਰੂ ਹੁੰਦੀ ਹੈ। ਤਾਂ ਇਸ ਤਰ੍ਹਾਂ ਇੱਥੇ ਜੋਬਨ ਬਾਲੀ ਹੈ, ਬਾਲੜੀ ਵਾਲਾ ਜੋਬਨ ਹੈ ਅਜੇ, ਭਾਵ ਅਜੇ ਵਿਆਹੁਣ ਜੋਗੀ ਨਹੀਂ ਹੋਈ ਸੁਰਤੀ ਜਿਹੜੀ ਪਰਮੇਸ਼ਰ ਦੇ ਨਾਲ, ਅਜੇ ਉਹਦੇ ਸਰੀਰ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਉਹਦਾ ਵਿਆਹ ਕੀਤਾ ਜਾ ਸਕੇ, ਤਾਂ ਉਹਦੇ ਵਿੱਚ ਬਾਲੜੀ ਹੈ। ਇਸ ਬਾਲੜੀ ਅਵਸਥਾ ਦੇ ਵਿੱਚ ਸਿਰਫ ਉਡੀਕ ਹੈ, ਬੇਨਤੀ ਹੈ, ਰਾਹ ਵੇਖਦੀ ਹੈ, ਜਿਵੇਂ ਇਸ ਉਮਰ ਵਿੱਚ ਬੱਚੀ ਬਰਾਤ ਦਾ, ਆਪਣੇ ਪਤੀ ਦਾ, ਆਪਣੇ ਵਿਆਹ ਦਾ ਜਾਂ ਸਾਰੇ ਕੁਝ ਦਾ ਉਡੀਕ ਕਰਦੀ ਹੈ। ਤਾਂ ਉਸੇ ਤਰ੍ਹਾਂ ਹੀ ਅੰਦਰ ਸੁਰਤੀ ਜਿਹੜੀ ਹੈ ਉਹ ਜਦੋਂ ਬਾਲੜੀ ਹੁੰਦੀ, ਅਜੇ ਸ਼ਕਤੀ ਨਹੀਂ, ਅਜੇ ਹੋਰ ਜਪ ਤਪ ਦੀ ਉਹਨੂੰ ਲੋੜ ਹੈ, ਅਜੇ ਹੋਰ ਅਭਿਆਸ ਦੀ ਲੋੜ ਹੈ, ਫਿਰ ਉਹਨੂੰ ਜਵਾਨੀ ਚੜ੍ਹਨੀ ਹੈ। ਤੇ ਪਰਮੇਸ਼ਰ ਨੇ ਕਹੋ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ, ਪਰਮੇਸ਼ਰ ਨੇ ਆਪਣੇ ਆਪ ਉਹਨੂੰ ਵਿਆਹ ਲੈਣਾ। ਤਾਂ ਇਸ ਤਰ੍ਹਾਂ ਉਹ ਬਾਲੜੀ ਜਿਹੜੀ ਹੈ, ਸੁਰਤੀ ਜਿਹੜੀ, ਉਹ ਰਸਤਾ ਤੱਕਦੀ ਪਰਮੇਸ਼ਰ ਵਾਹਿਗੁਰੂ ਜੀ ਦਾ।
ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ,
ਤੇ ਫਿਰ ਪਰਮੇਸ਼ਰ ਨੇ ਕਿਰਪਾ ਕਰਕੇ ਗੁਰੂ ਦਾ ਰੂਪ ਧਾਰਨ ਕਰਕੇ ਨਾਮ ਚੇਤੇ ਕਰਾਇਆ ਸਿੱਖ ਨੂੰ, ਵੀ ਹੋਰ ਨਾਮ ਜਪ ਲੈ, ਅਜੇ ਤੇਰੀ ਜਵਾਨੀ ਨਹੀਂ ਆਈ, ਅਜੇ ਤੂੰ ਬਾਲੀ ਹੈ। ਹਰ ਹਰ ਨਾਮ ਚੇਤਾਏ ਗੁਰ, ਚੇਤੇ ਕਰਾਉਂਦਾ ਗੁਰੂ, ਵੀ ਹੋਰ ਕਰ ਅਭਿਆਸ, ਹੋਰ ਕਰ ਸਿਮਰਨ ਅਭਿਆਸ ਕਰ, ਤਾਂ ਫਿਰ ਹਰੀ ਦੇ ਨਾਮ ਦੇ ਮਾਰਗ ਤੇ ਚੱਲੀ ਹੈ ਸੁਰਤੀ।
ਮੇਰਾ ਮਨ ਤਨ ਨਾਮ ਆਧਾਰ ਹੈ ਹਮ ਮੈਂ ਬਿਖ ਜਾਲੀ,
ਮੇਰੇ ਮਨ ਤੇ ਤਨ ਵਿੱਚ ਨਾਮ ਦਾ ਹੀ ਹੁਣ ਆਸਰਾ ਰਹਿ ਗਿਆ, ਹੋਰ ਆਸਰੇ ਸੰਸਾਰ ਦੇ ਤਿਆਗ ਦਿੱਤੇ ਹਨ, ਤੇ ਅੰਦਰੋਂ ਹਉਮੈ ਦੀ ਜ਼ਹਿਰ ਸਾੜ ਦਿੱਤੀ ਉਸ ਨਾਮ ਦੇ ਪ੍ਰਕਾਸ਼ ਦੇ ਨਾਲ।
ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ,
ਬੇਨਤੀ ਕਰਦੇ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿ ਸਤਿਗੁਰੂ ਮੇਲ ਹਰ ਪਰਮੇਸ਼ਰ ਨਾਲ ਮਿਲਾਪ ਕਰਾ ਦਿਓ, ਤੇ ਗੁਰੂ ਨੇ ਕਿਰਪਾ ਕਰਕੇ ਮਿਲਿਆ ਬਨਵਾਲੀ, ਜਗਤ ਦਾ ਪਾਲਨ ਹਾਰ ਪਰਮੇਸ਼ਰ ਮਿਲਾ ਦਿੱਤਾ ਹੈ।
ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਰਾਮ ਰਾਜੇ,
ਇਸ ਤਰ੍ਹਾਂ ਗੁਰੂ ਦੇ ਪਿਆਰ ਵਿਚ ਆ ਕੇ ਸਿੱਖ ਕਹਿੰਦਾ ਹੈ ਗੁਰਮੁਖ ਪਿਆਰੇ, ਹੇ ਗੁਰਸਿੱਖ ਨੂੰ ਵੀ ਕਿਹਾ ਜਾ ਸਕਦਾ ਇਸ ਤਰ੍ਹਾਂ, ਜਿਹੜੇ ਗੁਰਸਿੱਖ ਪਿਆਰ ਵਾਲੇ ਨੇ ਮੈਨੂੰ ਆ ਕੇ ਮਿਲੋ, ਗੁਰਮੁਖ ਪਿਆਰੇ ਆਏ ਮਿਲ, ਜਾਂ ਅਰਥ ਕੀਤੇ ਨੇ ਵਿਦਵਾਨਾਂ ਨੇ ਵੀ ਗੁਰੂ ਦੇ ਰਾਹੀਂ ਹੇ ਪਰਮੇਸ਼ਰ ਜੀ ਮੈਨੂੰ ਆ ਕੇ ਮਿਲੋ, ਬਹੁ ਪੱਖੀ ਅਰਥ ਨੇ, ਇੱਕੋ ਚੀਜ਼ ਦੇ ਕਈ ਰੂਪ ਹੁੰਦੇ ਨੇ। ਤਾਂ ਇੱਥੇ ਕਹਿੰਦੇ ਆਏ ਕਿ ਆ ਕੇ ਮਿਲੋ ਮੈਨੂੰ, ਚਿਰਾਂ ਤੋਂ ਵਿਛੜੇ ਹੋਏ ਹੈ ਪਰਮੇਸ਼ਰ ਪਿਆਰੇ ਜੀਓ।
ਮੇਰਾ ਮਨ ਤਨ ਬਹੁਤ ਵੈਰਾਗਿਆ ਹਰ ਨੈਣ ਰਸ ਭਿੰਨੇ,
ਮੇਰਾ ਮਨ ਤੇ ਸਰੀਰ ਬਹੁਤ ਵਿਰਾਗੀ ਹੋ ਗਿਆ ਤੁਹਾਨੂੰ ਮਿਲਣ ਤੋਂ ਬਿਨਾਂ, ਮੇਰੇ ਨੈਣ ਜਿਹੜੇ ਨੇ ਉਹਨਾਂ ਵਿਚੋਂ ਪਾਣੀ ਵਗਦਾ, ਭਿੱਜੇ ਹੋਏ ਨੇ, ਸਾਰਾ ਦਿਨ ਭਿੱਜੇ ਰਹਿੰਦੇ ਨੇ, ਤੁਹਾਨੂੰ ਮਿਲਣ ਵਾਸਤੇ ਅੱਖਾਂ ਵਿਚੋਂ ਪਾਣੀ ਵਗਦਾ ਰਹਿੰਦਾ, ਇਸ ਕਰਕੇ ਵਿਰਾਗ ਬਹੁਤ ਹੈ, ਆਪ ਜੀ ਮਿਲਣਾ ਕਰੋ ਜੀ।
ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ,
ਹੇ ਗੁਰੂ ਇੱਥੇ ਗੁਰੂ ਵਾਸਤੇ ਹੀ ਸਭ ਕੁਝ ਕਿਹਾ ਕਿ ਦੱਸ ਦਿੱਤਾ ਮਹਾਰਾਜ ਨੇ, ਹੇ ਸਤਿਗੁਰੂ ਜੀ ਕਿਰਪਾ ਕਰ ਦਿਓ, ਮੈਨੂੰ ਹਰੀ ਪ੍ਰਭੂ ਦੀ ਦੱਸ ਪਾ ਦਿਓ ਵੀ ਕਿੱਥੇ ਰਹਿੰਦਾ, ਕਿਹੜੀ ਥਾਂ ਤੇ ਹੈ, ਜਿਸ ਪਰਮੇਸ਼ਰ ਨੂੰ ਮਿਲਣ ਤੋਂ ਬਾਅਦ ਮੇਰਾ ਮਨ ਮੰਨ ਜਾਏ ਭਾਵ ਟਿਕ ਜਾਵੇ।
ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ।
ਗੁਰੂ ਨੇ ਫਿਰ ਕੀ ਕੀਤਾ ਵੀ ਇਹ ਮੈਨੂੰ ਕਹਿੰਦਾ ਪਿਆ ਸਿੱਖ ਵੀ ਮੈਨੂੰ ਮਿਲਾ ਦਿਓ ਪਰਮੇਸ਼ਰ ਨੂੰ, ਤੇ ਹੁਣ ਕਿਵੇਂ ਮਿਲਾਵਾਂ। ਹੁਣ ਗੁਰੂ ਵੀ ਨੀ ਸਿੱਧਾ ਵੀ ਇਸ ਤਰ੍ਹਾਂ ਬਾਹੂ ਫੜ ਕੇ ਇਕਦਮ ਮਿਲਾ ਦੇ, ਮਿਲਾ ਵੀ ਸਕਦਾ ਪਰ ਪ੍ਰੋਸੀਜਰ ਚਾਹੀਦਾ। ਜਿਵੇਂ ਜ਼ਿਮੀਦਾਰ ਕਣਕ ਬੀਜਦਾ ਤੇ ਉਹਨੂੰ 4 ਮਹੀਨੇ ਪੱਕਣ ਲੱਗਿਆ ਤੇ ਚਾਹੀਦੇ ਨਾ, ਫਿਰ ਇਸ ਤਰ੍ਹਾਂ ਹਰ ਇੱਕ ਚੀਜ਼ ਤੇ ਟਾਈਮ ਲੱਗਦਾ। ਫਿਰ ਗੁਰੂ ਨੇ ਸੋਚਿਆ ਵੀ ਇਹਨੂੰ ਕੰਮ ਲਾ ਦਈਏ ਕਿਸੇ। ਕੰਮ ਕਿਹੜੇ ਲਾ ਦਿੱਤਾ? ਅੰਮ੍ਰਿਤ ਛਕਾਤਾ। ਕਹਿੰਦੇ ਅੰਮ੍ਰਿਤ ਛਕ ਕੇ ਅੰਮ੍ਰਿਤ ਵੇਲੇ ਉਠਿਆ ਕਰ, 5 ਬਾਣੀਆਂ ਦਾ ਨਿਤਨੇਮ ਰਹਿਰਾ ਸਾਹਿਬ ਕੀਰਤਨ 16 ਬਾਣੀ, ਹੋਰ ਬਾਣੀਆਂ ਪੜਿਆ ਕਰ, ਸੁਖਮਣੀ ਸਾਹਿਬ ਸੱਚ ਬੋਲਿਆ ਕਰ, ਧਰਮ ਦੀ ਕਿਰਤ ਕਰਿਆ ਕਰ, ਸਰਬੱਤ ਦਾ ਭਲਾ ਮੰਗਿਆ ਕਰ। ਇਸ ਕਾਰੇ ਲਾ ਦਿੱਤਾ ਹੈ ਗੁਰੂ ਨੇ। ਤੇ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਅੰਦਰ ਤੇਰਾ ਸ਼ੁੱਧ ਹੋ ਜਾਏਗਾ ਫਿਰ ਮਿਲਾਪ ਫਿਰ ਕਰਾਂਗੇ ਉਹਦੇ ਤੋਂ ਬਾਅਦ, ਨਹੀਂ ਤੇ ਗੱਲ ਕੱਚੀ ਰਹਿ ਜੂ, ਫਿਰ ਵਿੱਚ ਹੀ ਡਿੱਗਿਆ ਫਿਰੇਗਾ ਐਵੇਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਹਾਂ ਮੂਰਖ ਕਾਰੈ ਲਾਈਆ, ਮੈਨੂੰ ਮੂਰਖ ਨੂੰ ਕੰਮ ਵਿੱਚ ਲਾ ਦਿੱਤਾ ਪਰਮੇਸ਼ਰ ਪਿਆਰੇ ਨੂੰ ਮਿਲਣ ਵਾਸਤੇ। ਨਾਨਕ ਹਰ ਕੰਮੇ, ਕਿਹੜਾ ਕੰਮ ਹੈ? ਨਾਮ ਜਪਣ ਦੇ ਕੰਮ ਵਿਚ ਲਾਇਆ ਪੂਰੇ ਗੁਰੂ ਨੇ।
ਗੁਰ ਅੰਮ੍ਰਿਤ ਭਿੰਨੀ ਦੇ ਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ।
ਗੁਰੂ ਦੀ ਦੇਹ ਜਿਹੜੀ ਹੈ ਅੰਮ੍ਰਿਤ ਦੇ ਨਾਲ ਭਿੱਜੀ ਹੋਈ ਹੈ ਤੇ ਉਹਨੇ ਸਿੱਖ ਦੀ ਦੇਹ ਦੇ ਉੱਤੇ ਅੰਮ੍ਰਿਤ ਛਿੜਕਿਆ। ਹੁਣ ਇੱਥੇ ਸਾਡੇ ਵਿਚ ਇਹ ਵੀ ਚੱਲਦਾ ਵੀ ਗੁਰੂ ਦੇਹ ਗੁਰੂ ਹੁੰਦਾ ਹੀ ਨਹੀਂ, ਵੀ ਸ਼ਬਦ ਗੁਰੂ ਦੀ ਗੱਲ ਤਾਂ ਗੁਰੂ ਸਾਹਿਬ ਨੇ ਕੀਤੀ ਹੈ ਕੋਈ ਸ਼ੱਕ ਨਹੀਂ, ਪਰ ਜਿਵੇਂ ਸਾਡੇ ਗਿਆਨੀ ਪਿੱਛੇ ਲੱਗ ਗਏ ਨਾ ਧੋ ਕੇ ਵੀ ਦੇਹ ਤਾਂ ਹੁੰਦੀ ਹੀ ਨਹੀਂ ਜੀ, ਬਿਲਕੁਲ ਦੇਹਧਾਰੀ ਜੀ, ਦੇਹਧਾਰੀ ਦੇਹਧਾਰੀ ਉਹ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕੀਤਾ। ਦੇਹਧਾਰੀ ਉਹ ਨੇ ਜਿਹੜੇ ਡੇਰੇ ਖੋਲ ਕੇ ਬੈਠੇ ਤੇ ਜਿਨ੍ਹਾਂ ਨੇ ਸਰਕਾਰ ਦੀਆਂ ਏਜੰਸੀਆਂ ਦੇ ਪ੍ਰਭਾਵ ਤੇ ਥੱਲੇ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕੀਤਾ ਤੇ ਅੱਗੋਂ 12ਵਾਂ 14ਵਾਂ 18ਵਾਂ ਗੁਰੂ ਚਲਾਉਣ ਦੀ ਕੋਸ਼ਿਸ਼ ਕਰਦੇ, ਉਨ੍ਹਾਂ ਦੀ ਗੱਲ ਹੈ ਦੇਹਰੀ ਦੇਹਧਾਰੀ। ਨਹੀਂ ਤੇ ਦੇਹ ਦਾ ਕਨਸੈਪਟ ਸਿੱਖੀ ਦੇ ਵਿਚ ਹੈ, ਅਸੀਂ ਕਹਿੰਦੇ ਦੇਹ ਦੀ ਗੱਲ ਹੀ ਨਹੀਂ ਜੀ, ਸ਼ਬਦ ਹੀ ਹੈ ਜੀ, ਗਿਆਨ ਹੀ ਹੈ ਜੀ, ਗਿਆਨ ਹੀ ਸਾਰਾ ਕੁਝ, ਗਿਆਨ ਸਾਰਾ ਕੁਝ। ਤੇ ਜਿਹੜਾ ਬੰਦਾ ਇਹ ਕਹੀ ਜਾਂਦਾ ਗਿਆਨ ਹੀ ਸਾਰਾ ਕੁਝ, ਦੇਹ ਕੁਝ ਹੁੰਦਾ ਹੀ ਨਹੀਂ, ਤੇ ਉਹਨੂੰ ਕਹੋ ਵੀ ਲਿਆ ਤੇਰੀ ਧੌਣ ਲਾਉਂਦੇ ਆ ਪਹਿਲਾਂ ਤੇ ਫਿਰ ਤੂੰ ਗਿਆਨ ਦੇ ਸਾਨੂੰ, ਉਹਦੇ ਤੋਂ ਬਾਅਦ ਕਿੱਥੋਂ ਦਏਗਾ? ਦੇਹ ਦੇ ਰਾਹੀਂ ਗਿਆਨ ਪੈਦਾ ਹੋਣਾ ਨਾ, ਕਿਵੇਂ ਗਿਆਨ ਪੈਦਾ ਹੋ ਜਾਏਗਾ? ਇਸ ਤਰ੍ਹਾਂ ਗਿਆਨ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਪੰਜ ਪਿਆਰਿਆਂ ਦੀ ਵੀ ਦੇਹ ਹੈ, ਦੇਹਰੀ ਹੈ, ਪੰਜ ਪਿਆਰੇ ਦੇਹ ਦੇ ਰਾਹੀਂ। ਪਹਿਲਾਂ 10 ਗੁਰੂ ਜਿਹੜੇ ਸਨ ਉਹ ਦੇਹ ਦੇ ਰਾਹੀਂ ਗਿਆਨ ਦਿੰਦੇ ਰਹੇ ਤੇ ਫਿਰ ਸ਼ਬਦ ਦੇ ਨਾਲ ਜੋੜਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਪਰ ਜਦੋਂ ਗਿਆਨ ਦੇਣਾ ਹੁੰਦਾ ਸੀ ਅੰਮ੍ਰਿਤ ਛਕਾਉਣਾ ਫਿਰ ਪੰਜ ਪਿਆਰੇ ਵਿਚ ਆਉਂਦੇ ਸੀ। ਉਹਦੇ ਤੋਂ ਬਾਅਦ ਗੁਰੂ ਸਾਹਿਬ ਨੇ ਸਿਸਟਮ ਬਣਾ ਦਿੱਤਾ ਵੀ ਇਧਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਕਰ ਦਿੱਤਾ ਤੇ ਗੁਰਮੁਖ ਨੂੰ ਉਹਦੇ ਤਾਬਿਆ ਕਰਕੇ ਕਿਹਾ ਵੀ ਤੂੰ ਨਾਮ ਜਪਾਉਣਾ, ਹੁਣ ਗੁਰਸਿੱਖਾਂ ਨੂੰ ਪ੍ਰੇਰਨਾ, ਤੂੰ ਅਗਵਾਈ ਕਰਨੀ ਹੈ। ਪਰ ਅਸੀਂ ਕਿਹਾ ਵੀ ਨਹੀਂ, ਅੱਧੀ ਅੱਧਾ ਹਿੱਸਾ ਜਿਹੜਾ ਹੈ ਅਸੀਂ ਉਹ ਕੱਟ ਹੀ ਦੇਣਾ, ਵਿਚੋਂ ਕੋਈ ਗੁਰਮੁਖ ਨਹੀਂ ਹੁੰਦਾ ਜੀ, ਕੋਈ ਕੁਝ ਨਹੀਂ ਹੁੰਦਾ। ਹਾਂ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਕਿਸੇ ਬੰਦੇ ਨੇ ਡੇਰਾ ਖੋਲ ਲਿਆ, 4-5 ਮਹਿੰਗੀਆਂ ਗੱਡੀਆਂ ਰੱਖ ਲਈਆਂ ਤੇ ਕੱਪੜੇ ਮਹਿੰਗੇ ਪਾਉਣ ਕਰਕੇ ਕੋਈ ਸੰਤ ਨਹੀਂ ਬਣਦਾ। ਪਰ ਇਕ ਗੱਲ ਯਾਦ ਰੱਖੋ, ਗੁਰਮੁਖ ਦਾ ਜਿਹੜਾ ਕਨਸੈਪਟ ਹੈ ਗੁਰਮਤ ਵਿਚੋਂ ਕਦੀ ਕੱਟਿਆ ਨਹੀਂ ਜਾ ਸਕਦਾ, ਉਹਨੇ ਸਦਾ ਅਗਵਾਈ ਕਰਨੀ ਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਤੁਰਨਾ। ਇਸ ਕਰਕੇ ਗੁਰੂ ਦੀ ਦੇਹ ਦੇਹਰੀ ਜਿਹੜੀ ਅੰਮ੍ਰਿਤ ਨਾਲ ਭਿੱਜੀ ਹੋਈ ਏ ਤੇ ਉਹ ਅੱਗੇ ਫਿਰ ਗੁਰਸਿੱਖਾਂ ਦੇ ਉੱਤੇ ਅੰਮ੍ਰਿਤ ਛਿੜਕਦੀ ਭਾਵ ਨਾਮ ਦੀ ਦਾਤ, ਗੁਰੂ ਕਾ ਬਚਨ ਗੁਰੂ ਕੀ ਬਾਣੀ ਬੁਰਕਦੀ ਏ, ਭਾਵ ਛਿੜਕਦੀ ਏ, ਗੁਰੂ ਸਾਹਿਬ ਉਪਦੇਸ਼ ਕਰਦੇ ਹਨ।
ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ।
ਜਿਨ੍ਹਾਂ ਨੂੰ ਗੁਰੂ ਕੀ ਬਾਣੀ ਭਾਈਆ ਭਾਈਆ ਮੈਨੇ ਚੰਗੀ ਲੱਗ ਗਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਚੰਗਾ ਲੱਗਦਾ, ਉਨ੍ਹਾਂ ਨੇ ਨਾਮ ਵਿਚ ਜੁੜ ਕੇ ਅੰਮ੍ਰਿਤ ਛਕ ਛਕੇ, ਉਨ੍ਹਾਂ ਨੇ ਅੰਮ੍ਰਿਤ ਛਕਿਆ, ਪਹਿਲਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਬਾਹਰੋਂ ਲਿਆ ਤੇ ਫਿਰ ਬਾਣੀ ਪੜ ਪੜ ਕੇ ਆਪਣੇ ਅੰਦਰੋਂ ਅੰਮ੍ਰਿਤ ਕੱਢ ਕੇ ਛਕ ਲਿਆ ਗੁਰਮੁਖ ਪਿਆਰਿਆਂ ਨੇ।
ਗੁਰ ਤੁਠੈ ਹਰ ਪਾਇਆ ਚੁੱਕੇ ਧੱਕ ਧੱਕੇ।
ਇਸ ਤਰ੍ਹਾਂ ਗੁਰੂ ਸਾਹਿਬ ਤੁੱਠੇ ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਧੱਕੇ ਜਿਹੜੇ ਵੱਜ ਰਹੇ ਸੀ ਨਾ ਜੀਵਨ ਨੂੰ, ਧੱਕੇ ਖਾਂਦੇ ਫਿਰਦੇ ਸੀ ਇਸ ਤਰ੍ਹਾਂ ਖਿਆਲਾਂ ਦੇ ਵਿਚ ਫਸੇ ਫਿਰਦੇ ਸੰਸਾਰ ਦੇ ਅੰਦਰ, ਉਹ ਚੁੱਕੇ ਚੁੱਕੇ ਮੈਨੇ ਖਤਮ ਹੋ ਗਏ ਹਨ।
ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕ।
ਇਸ ਤਰ੍ਹਾਂ ਹਰ ਜਨ ਪਰਮੇਸ਼ਰ ਦੇ ਨਾਲ ਮਿਲ ਕੇ ਪਰਮੇਸ਼ਰ ਵਰਗਾ ਹੀ ਹੋ ਗਿਆ, ਇੱਕੋ ਹੀ ਹੋ ਗਿਆ, ਲੀਨ ਹੋ ਗਿਆ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਆਸਾ ਮਹੱਲਾ ਚੌਥਾ।
ਆਸਾ ਰਾਗ ਵਿੱਚ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਫਰਮਾਉਣ ਲੱਗੇ,
ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ।
ਜਿਹੜਾ ਪੂਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਪਾਤਸ਼ਾਹੀ ਜਾਂ ਪੰਜ ਪਿਆਰੇ, ਉਹਨਾਂ ਕੋਲ ਅੰਮ੍ਰਿਤ ਦਾ ਭੰਡਾਰਾ ਭਰਿਆ ਪਿਆ, ਭਾਵ ਕਦੀ ਖਤਮ ਨਹੀਂ ਹੁੰਦਾ। ਗੁਰਾਂ ਦੇ ਕੋਲ ਅੰਮ੍ਰਿਤ ਦਾ ਭੰਡਾਰਾ ਹੈ, ਹੇ ਰਾਮ ਰਾਜੇ ਜੀ।
ਗੁਰ ਸਤਿਗੁਰ ਸੱਚਾ ਸਾਹ ਹੈ, ਸਿੱਖ ਦੇ ਹਰ ਰਾਸੇ।
ਗੁਰੂ ਸਤਿਗੁਰੂ ਸੱਚਾ ਆੜਤੀ ਹੈ, ਸ਼ਾਹ ਹੈ, ਭਾਵ ਅੱਗੇ ਤੁਹਾਨੂੰ ਉਧਾਰ ਦੇ ਦਿੰਦਾ ਵੀ ਲੈ, ਜਿਵੇਂ ਆੜਤੀ ਦਿੰਦਾ ਨਾ ਜਿਮੀਦਾਰ ਨੂੰ ਵੀ ਲੈ ਆ ਤੂੰ ਮਾਇਆ ਲੈ ਜਾ, ਇਹਦੇ ਨਾਲ ਵਾਹੀ ਖੇਤੀ ਕਰ ਤੇ ਜਦੋਂ ਇਹਦੇ ਵਿਚੋਂ ਫਸਲ ਆਏਗੀ ਤੂੰ ਵਾਪਸ ਲੈ ਆਵੀ। ਇਸ ਤਰ੍ਹਾਂ ਸਿੱਖ ਨੂੰ ਗੁਰ ਸਤਿਗੁਰੂ ਸੱਚਾ ਸ਼ਾਹ ਹੈ, ਸੱਚਾ ਸ਼ਾਹ ਹੈ ਪੂਰਾ ਗੁਰੂ ਤੇ ਸ਼ਾਹੂਕਾਰ ਹੈ, ਤੇ ਸਿੱਖ ਨੂੰ ਨਾਮ ਦੀ ਦਾਤ ਰੂਪੀ ਰਸੇ ਮੈਨੇ ਮਾਇਆ ਪੂੰਜੀ ਦਿੰਦਾ ਵੀ ਲੈ ਗੁਰੂ ਕੇ ਸਿੱਖਾ ਜਪ ਜਪ ਕੇ ਵਧਾ ਲੈ, ਇਸ ਨੂੰ ਕਮਾਈ ਕਰ ਲੈ।
ਧਨ ਧਨ ਵਣਜਾਰਾ ਵਣਜ ਹੈ, ਗੁਰ ਸਾਹ ਸਾਬਾਸੇ।
ਧਨ ਹੈ ਉਹ ਸਿੱਖ ਵਣਜਾਰਾ ਫਿਰ ਜਿਹੜਾ ਨਾਮ ਦਾ ਵਣਜ ਕਰਦਾ ਵਪਾਰ ਕਰਦਾ, ਤੇ ਗੁਰੂ ਵੀ ਧਨ ਹੈ ਸ਼ਾਬਾਸ ਹੈ ਜਿਨੇ ਬਖਸ਼ਾਂ ਵਰਤਾਈਆਂ ਹਨ।
ਜਨ ਨਾਨਕ ਗੁਰ ਤਿੰਨੀ ਪਾਇਆ, ਜਿਨ ਤੁਰ ਲਿਖਤ ਲਿਲਾਟ ਲਿਖਾਸੇ।
ਕਹਿੰਦੇ ਹਨ ਧੰਨ ਗੁਰੂ ਰਾਮਦਾਸ ਜੀ, ਇਹ ਗੁਰਮੁਖ ਪਿਆਰੇ ਉਹ ਗੁਰੂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਪਾਇਆ ਹੈ, ਬਾਣੀ ਉਹਨਾਂ ਨੂੰ ਅੰਦਰ ਵਸੀ ਹੈ। ਪੜ੍ਹਦੇ ਤਾਂ ਆਪਾਂ ਸਾਰੇ ਹਾਂ, ਜਿਨ੍ਹਾਂ ਦੇ ਧੁਰੋਂ ਹੀ ਮਸਤਕ ਤੇ ਮੋਹਰ ਲੱਗਦੀ, ਪੂਰੇ ਸਤਿਗੁਰਾਂ ਦੀ ਲਿਲਾਟ ਮੱਥੇ ਤੇ ਲਿਖਿਆ ਜਾਂਦਾ ਹੈ ਜੀ।
ਸੱਚ ਸਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਪਰ ਤਾਂ ਸਿਰਫ ਉਸ ਵਣਜ ਦੀ ਗੱਲ ਕੀਤੀ ਨਾ ਕਿ ਨਾਮ ਦੀ ਜਿਹੜੀ ਨਾਮ ਦੀ ਵਣਜ ਹੈ, ਹੁਣ ਇੱਥੇ ਕਹਿੰਦੇ ਸੱਚ ਸ਼ਾਹ ਹਮਾਰਾ ਤੂੰ ਧਣੀ, ਸਾਰੇ ਜਗਤ ਦਾ ਸ਼ਾਹ ਤੂੰ ਹੈ ਤੇ ਧਣੀ ਹੈ, ਵੱਡਾ ਹੈ, ਪਤੀ ਹੈ ਤੇ ਸਾਰਾ ਜਗਤ ਵਪਾਰ ਕਰ ਰਿਹਾ ਹੈ। ਹੁਣ ਇੱਥੇ ਵਪਾਰ ਵਿੱਚ ਫਰਕ ਹੋਵੇਗਾ, ਉਹ ਤਾਂ ਕੱਲੇ ਨਾਮ ਵਾਲੇ ਵਪਾਰੀ ਸਨ, ਇੱਥੇ ਦੂਜੇ ਵੀ ਰਲੇ ਨੇ ਸੰਸਾਰਕ ਮਤ ਵਾਲੇ।
ਸਭ ਭਾਂਡੇ ਤੁਦੈ ਸਾਜਿਆ, ਵਿੱਚ ਵਸਤ ਹਰ ਥਾਰਾ।
ਕਹਿਣ ਲੱਗੇ ਸਾਰੇ ਭਾਂਡੇ ਭਾਵ ਸਰੀਰ ਤੁਸੀਂ ਹੀ ਸਾਜੇ ਹਨ ਤੇ ਤੁਸਾਂ ਹੀ ਉਹਦੇ ਵਿੱਚ ਵਸਤੂ ਪਾਈਏ, ਥੋੜੇ ਥੋੜੇ ਫਰਕ ਦੇ ਨਾਲ ਬੁੱਧੀ ਪਾ ਦਿੱਤੀ ਹੈ, ਕਨਸੈਪਟ ਬਣਾ ਦਿੱਤਾ ਸੰਸਾਰ ਨੂੰ ਚਲਾਉਣ ਵਾਸਤੇ, ਥੋੜਾ ਜਿਹਾ ਵੱਧ ਘੱਟ ਕੀਤਾ ਹੈ, ਕਿਉਂਕਿ ਕੋਈ ਵੀ ਚੀਜ਼ ਚਲਾਉਣੀ ਹੋਵੇ, ਕੋਈ ਵਸਤੂ ਬਣਾਉਣੀ ਹੋਵੇ, ਉਹਦੇ ਵਿੱਚ ਪਰਸੈਂਟੇਜ ਵਿੱਚ ਫਰਕ ਪਾਉਣਾ ਪੈਂਦਾ ਥੋੜਾ ਥੋੜਾ। ਇਸ ਤਰ੍ਹਾਂ ਸੰਸਾਰ ਨੂੰ ਸਾਜਿਆ ਆਪ ਜੀ ਨੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀਓ।
ਜੋ ਪਾਵ ਹੈ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ।
ਮਹਾਰਾਜ ਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦੇ ਜੋ ਪਾਵ ਹੈ ਭਾਂਡੇ ਵਿੱਚ, ਜੋ ਤੂੰ ਸਰੀਰ ਰੂਪੀ ਭਾਂਡਿਆਂ ਦੇ ਵਿੱਚ ਵਸਤੂ ਪਾ ਦੇਣਾ ਹੈ ਉਹ ਹੀ ਨਿਕਲਦੀ ਹੈ, ਹੋਰ ਕੋਈ ਵਿਚਾਰਾ ਧੱਕੇ ਨਾਲ ਵਿੱਚੋਂ ਕੀ ਕੱਢੇ। ਹੁਣ ਇੱਥੇ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਵੀ ਵਸਤੂ ਤਾਂ ਉਹਨੇ ਪਾਈਏ, ਉਹਨੇ ਵਸਤੂ ਜਿਹੜੀ ਪਾਈ ਸੀ, ਕਈ ਵਾਰੀ ਇੱਥੋਂ ਵੀ ਅਸੀਂ ਵਸਤੂਆਂ ਆਪਣੇ ਆਪ ਵੀ, ਕਿਉਂਕਿ ਬੰਦਾ ਸੁਤੰਤਰ ਹੈ, ਅਸੀਂ ਆਪ ਵੀ ਪਾਉਂਦੇ ਹਾਂ। ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਮਨ ਦੇ ਵਿੱਚੋਂ ਖਿਆਲ ਬੜੇ ਭੈੜੇ ਹੁੰਦੇ ਨੇ, ਤੇ ਮਹਾਰਾਜ ਕਹਿੰਦੇ ਜੋ ਪਾਵ ਹੈ ਭਾਂਡੇ ਵਿੱਚ ਇਸ ਵਸਤ ਸਾਹ ਨਿਕਲਾ, ਕਿਆ ਕੋਈ ਕਰੇ ਵਿਚਾਰਾ। ਹੁਣ ਤੂੰ ਬਾਹਰੋਂ ਸਾਰਾ ਦਿਨ ਤੇ ਪਾਈ ਜਾਂਦਾ, ਸਾਰਾ ਦਿਨ ਤੇ ਤੇਰੀਆਂ ਗੱਲਾਂ ਨਹੀਂ ਮੁੱਕਦੀਆਂ, ਸਵੇਰ ਤੋਂ ਸ਼ਾਮ ਤੱਕ ਇੱਕ ਪਾਸਿਓਂ ਅਖਬਾਰਾਂ ਦਾ ਥੱਬਾ ਅੱਗੇ ਰੱਖ ਕੇ ਬਹਿਣਾ ਹੈ ਤੇ ਸਾਰੀ ਦੁਨੀਆਂ ਦਾ ਕੂੜਾ ਪੜ ਪੜ ਕੇ ਆਪਣੇ ਅੰਦਰ ਸਿੱਟੀ ਜਾਂਦਾ, ਤੇ ਸ਼ਾਮ ਨੂੰ ਕਹਿੰਦਾ ਰਹਿ ਰਾਸ ਦੇ ਵਿੱਚ ਬਾਬਾ ਦੀਪ ਸਿੰਘ ਬਣ ਜਾ, ਫਿਰ ਕਿਵੇਂ ਬਣੇਗਾ। ਲੋੜ ਲਈ ਅਖਬਾਰ ਪੜ੍ਹਨੀ ਮਾੜੀ ਨਹੀਂ, ਗੁਰੂ ਦਾ ਹੁਕਮ ਹੈ ਸਿੱਖ ਰਾਜਨੀਤੀ ਵੀ ਜ਼ਰੂਰ ਪੜ੍ਹੇ, ਪਰ ਦਿਨ ਰਾਤ ਉਹ ਹੀ ਮੱਥਾ ਮਾਰੀ ਜਾਏ ਰਾਜਨੀਤੀ ਨੂੰ, ਬਸ ਨਾਮ ਵਾਲੇ ਪਾਸੇ ਤੁਰੇ ਨਾ। ਇਸ ਤਰ੍ਹਾਂ ਫਿਰ ਭਾਂਡੇ ਵਿੱਚ ਜਿਹੜੀ ਵਸਤੂ ਪਾਉਣੀ ਏ ਉਹ ਹੀ ਨਿਕਲਣੀ ਏ, ਉੱਥੇ ਕਿਸੇ ਦਾ ਚਾਰਾ ਫਿਰ ਨਹੀਂ ਚੱਲਦਾ ਜੀ।
ਜਨ ਨਾਨਕ ਕਉ ਹਰ ਬਖਸਿਆ, ਹਰ ਭਗਤ ਭੰਡਾਰਾ।
ਕਹਿੰਦੇ ਹਨ ਅਸੀਂ, ਗੁਰੂ ਰਾਮਦਾਸ ਜੀ ਕਹਿੰਦੇ ਗੁਰਮੁਖਾਂ ਨੇ ਬੇਨਤੀ ਕੀਤੀ ਹੈ ਗੁਰੂ ਚਰਨਾਂ ਦੇ ਵਿੱਚ, ਤੇ ਗੁਰੂ ਨੇ ਤਰੁੱਟ ਕੇ ਫਿਰ ਸਿੱਖਾਂ ਦੇ ਅੰਦਰ ਭਾਂਡੇ ਵਿੱਚ ਜੀਵਨ ਦੇ ਵਿੱਚ ਹਰੀ ਨਾਮ ਦਾ ਭੰਡਾਰਾ ਬਖਸ਼ਿਆ ਹੈ, ਨਾਮ ਦੀ ਦਾਤ ਬਖਸ਼ ਦਿੱਤੀ ਹੈ ਔਰ ਨਾਮ ਦੀਆਂ ਦਾਤਾਂ ਅੰਦਰ ਭਰ ਦਿੱਤੀਆਂ ਹਨ।
ਹਮ ਕਿਆ ਗੁਣ ਤੇਰੇ ਵਿੱਚ ਰਹਿ ਸਵਾਮੀ, ਤੂੰ ਅਪਰ ਅਪਾਰੋ ਰਾਮ ਰਾਜੇ।
ਜਦੋਂ ਨਾਮ ਅੰਦਰ ਵਸਦਾ ਨਾ, ਫਿਰ ਉਸਤਤ ਇਕ ਦੂਜੀ ਪ੍ਰਕਾਰ ਦੀ ਭਗਤੀ ਸ਼ੁਰੂ ਹੁੰਦੀ ਏ। ਜਦੋਂ ਕੁਝ ਗੁਰੂ ਵਿਖਾਉਂਦਾ ਇਹ ਉਥੋਂ ਸ਼ੰਤ ਉਚਾਰਿਆ, ਕਹਿੰਦੇ ਨੇ ਤੇਰੇ ਗੁਣ ਕਿਹੜੇ ਕਿਹੜੇ ਕਹਿ ਕੇ ਵਿਸਥਾਰ ਕਰੀਏ। ਹਮ ਕਿਆ ਗੁਣ ਤੇਰੇ ਵਿਥਰਾ, ਤੂੰ ਬੜਾ ਬੇਅੰਤ ਆਨੰਦ ਦੇਣ ਵਾਲਾ, ਪਾਰ ਤੋਂ ਪਾਰ ਹੈ, ਵੱਡੇ ਤੋਂ ਵੱਡਾ ਹੈ, ਹੇ ਰਾਮ ਰਾਜੇ ਵਾਹਿਗੁਰੂ ਜੀਓ।
ਹਰ ਨਾਮ ਸਲਾਹ ਹੈ ਦਿਨ ਰਾਤ, ਇਹਾ ਆਸ ਆਧਾਰੋ।
ਬਸ ਜਦੋਂ ਨਾਮ ਦੀ ਕੀਮਤ ਦਾ ਪਤਾ ਲੱਗ ਗਿਆ ਤੇ ਫਿਰ ਇੱਕੋ ਹੀ ਅੰਦਰ ਵਿਚਾਰ ਆਉਂਦੀ ਏ, ਨਾਮ ਹੀ ਜਪੀ ਜਾਈਏ ਦਿਨ ਰਾਤ। ਹਰ ਨਾਮ ਸਲਾਹ ਹੈ ਦਿਨ ਰਾਤ, ਇਹ ਆਸ ਆਧਾਰੋ, ਇਹ ਸਾਡੀ ਆਸ ਤੇ ਆਸਰਾ ਤੁਹਾਡਾ ਨਾਮ ਹੀ ਹੈ ਜੀ।
ਹਮ ਮੂਰਖ ਕਿਛੂ ਨਾ ਜਾਣਹਾ, ਕਿਵ ਪਾਵ ਹੈ ਪਾਰੋ।
ਬਸ ਨਾਮ ਤੋਂ ਬਿਨਾਂ ਅਸੀਂ ਮੂਰਖ ਹੋਰ ਕੁਝ ਨਹੀਂ ਜਾਣਦੇ, ਕੋਈ ਗਿਆਨ ਧਿਆਨ ਨਹੀਂ ਆਉਂਦਾ ਵੀ ਕਿਵੇਂ ਪਾਰ ਜਾਈਏ, ਮਾਇਆ ਦੇ ਸਮੁੰਦਰ ਤੋਂ ਪਾਰ ਨਿਕਲ ਸਕੀਏ।
ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ।
ਕਹਿਣ ਲੱਗੇ ਗੁਰੂ ਰਾਮਦਾਸ ਜੀ ਕਹਿੰਦੇ ਕਿ ਗੁਰਮੁਖ ਇਸ ਤਰ੍ਹਾਂ ਨਿਮਰਤਾ ਵਿਚ ਰਹਿੰਦੇ ਵੀ ਅਸੀਂ ਹਰੀ ਦੇ ਦਾਸ ਹਾਂ ਤੇ ਹਰੀ ਦੇ ਦਾਸਾਂ ਦੇ ਪਾਣੀ ਭਰਨ ਵਾਲੇ ਹਾਂ।
ਜੋ ਭਾਵੈ ਤਿਉ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ।
ਇਸ ਤਰ੍ਹਾਂ ਗਰੀਬ ਨਿਵਾਜ ਜੀ ਕਹਿੰਦੇ ਨੇ, ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਗੁਰੂ ਦੇ ਚਰਨਾਂ ਦੇ ਵਿਚ ਬੇਨਤੀ ਕਰਿਆ ਕਰੋ ਵੀ ਜਿਵੇਂ ਵੀ ਹੋ ਸਕਦਾ, ਜਿਉ ਭਾਵ ਹੈ, ਭਾਵ ਕੰਮ ਤੇ ਵੀ ਆਪਣਾ ਬਹੁਤਾ ਖਰਾਬ ਹੀ, ਇਹ ਉਸ ਤਰ੍ਹਾਂ ਦੀ ਸ਼ੰਤ ਹੈ ਜਿਹਦੇ ਵਿਚ ਇਕ ਬੰਦਾ ਅਵਗੁਣਾਂ ਨਾਲ ਬਹੁਤਾ ਭਰੇ, ਜਿਵੇਂ ਆਪਾਂ ਭਰੇ ਹੋਏ ਹਾਂ, ਤੇ ਜਾਈਏ ਤੇ ਮਹਾਰਾਜ ਕਹਿਣ ਵੀ ਤੇਰਾ ਤੇ ਕੀ ਕਰੀਏ ਇਲਾਜ, ਜਿੱਧਰੋਂ ਹੱਥ ਪਾਈ ਦਾ ਵਿਚੋਂ ਖਜ਼ਾਨੇ ਪਾਪਾਂ ਦੇ ਹੀ ਨਿਕਲੀ ਆਉਂਦੇ ਨੇ, ਕੀ ਕਰੀਏ ਹੁਣ ਤੇਰਾ। ਤੇ ਫਿਰ ਸਿੱਖ ਬੇਨਤੀ ਕਰਦਾ, ਮਹਾਰਾਜ ਜਿਵੇਂ ਵੀ ਜਿਵੇਂ ਜਾਣ ਦਿਓ, ਜੋ ਜਿਵੇਂ ਵੀ ਹੋ ਸਕਦਾ ਨਾ, ਹੁਣ ਧੱਕਾ ਨਾ ਦਿਓ, ਕਿਰਪਾ ਕਰ ਦਿਓ, ਬਖਸ਼ ਦਿਓ, ਕਿੱਥੇ ਜਾਈਏ ਤੁਹਾਡੇ ਤੋਂ ਬਿਨਾਂ। ਨਾਮ ਹੀ ਟਿਕ ਗਿਆ ਵੀ ਤੁਹਾਡੇ ਸਿੱਖ ਹਾਂ, ਤੇ ਲੋਕਾਂ ਨੇ ਵੱਡੇ ਵੱਡੇ ਵਿਸ਼ਲੇਸ਼ਣ ਵੀ ਲਾ ਦਿੱਤੇ ਨਾਲ, ਇਸ ਕਰਕੇ ਜਿਵੇਂ ਵੀ ਹੋ ਸਕਦਾ ਉਵੇਂ ਹੀ ਰੱਖ ਲੋ, ਕਿਰਪਾ ਕਰਕੇ ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ ਪ੍ਰਭੂ ਵਾਹਿਗੁਰੂ ਜੀਓ।
ਹਮ ਭੂਲ ਵਿਗਾੜ ਹੈ ਦਿਨ ਰਾਤ, ਹਰ ਲਾਜ ਰਖਾਏ।
ਅਸੀਂ ਹਮ ਭੂਲ ਵਿਗਾੜ ਹੈ, ਅਸੀਂ ਭੁੱਲਦੇ ਰਹਿੰਦੇ ਹਾਂ ਤੇ ਵਿਗਾੜਦੇ ਰਹਿੰਦੇ ਹਾਂ। ਇੱਕ ਤਾਂ ਨਾਮ ਨੂੰ ਭੁੱਲਦੇ ਹਾਂ, ਦੂਜਾ ਕੰਮ ਵਿਗਾੜਦੇ ਹਾਂ, ਗਲਤ ਕੰਮ ਕਰਨੇ ਆ, ਦਿਨ ਰਾਤ ਅਸੀਂ ਗਲਤੀਆਂ ਕਰਨੇ ਆ। ਆਪ ਜੀ ਲਾਜ ਰੱਖ ਲੋ, ਬਖਸ਼ ਦਿਓ, ਅਵਗੁਣ ਨਾ ਚਿਤਾਰੋ, ਇਹ ਸਤਿਗੁਰੂ ਜੀ ਅਰਦਾਸ ਕਰਨ ਦੀ ਜਾਚ ਦੱਸਦੇ ਹਨ।
ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ।
ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਨੂੰ, ਗੁਰੂ ਨੂੰ ਕਿਹਾ ਕਰੋ ਵੀ ਮਹਾਰਾਜ ਅਸੀਂ ਤੁਹਾਡੇ ਬੱਚੇ ਹਾਂ, ਹਮ ਬਾਰਿਕ ਤੂੰ ਗੁਰ ਪਿਤਾ, ਤੂੰ ਪਿਤਾ ਹੈ, ਤੇ ਪਿਤਾ ਜਿਹੜਾ ਬੱਚੇ ਨੂੰ ਬਖਸ਼ ਦਿੰਦਾ ਹੈ, ਦੋ ਚਪੇੜਾ ਮਾਰ ਲੈਂਦਾ, ਇਸ ਤੋਂ ਵੱਧ ਕੀ ਕਰੇਗਾ। ਤੇ ਆਪ ਜੀ ਵੀ ਦੋ ਚਪੇੜਾ ਮਾਰ ਕੇ ਤੇ ਮਹਾਰਾਜ ਤੁਸੀਂ ਬਖਸ਼ ਦਿਓ, ਕਿਹਦੇ ਕੋਲ ਜਾਈਏ ਤੁਹਾਡੇ ਤੋਂ ਬਿਨਾਂ, ਸਾਨੂੰ ਮਤ ਦੇ ਦਿਓ, ਸਮਝਾ ਦਿਓ, ਅੱਗੇ ਤੋਂ ਜੀਵਨ ਸਿੱਧਾ ਰਸਤੇ ਤੇ ਤੁਰ ਪਵੇ।
ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ।
ਇਸ ਤਰ੍ਹਾਂ ਦੀ ਅਰਦਾਸ ਕੀਤੀ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਦਾਸ ਨੂੰ ਕਾਂਡਿਆ, ਵਿਚੋਂ ਚੁਣਿਆ, ਵਿਚੋਂ ਖਿੱਚ ਲਿਆ, ਕੱਢ ਲਿਆ ਮਾਇਆ ਵਿਚੋਂ, ਗੁਰੂ ਨੇ ਹੱਥ ਦੇ ਕੇ ਪੈਜ ਰੱਖ ਲੈਂਦਾ ਗੁਰੂ, ਜਿਹੜਾ ਇਸ ਤਰ੍ਹਾਂ ਨਿਮਰਤਾ ਸਹਿਤ ਅਰਦਾਸ ਕਰਦਾ ਸਿੱਖ ਗੁਰੂ ਚਰਨਾਂ ਵਿਚ।
ਆਸਾ ਮਹੱਲਾ ਚੌਥਾ।
ਆਸਾ ਰਾਗ ਵਿਚ ਚੌਥੇ ਪਾਤਸ਼ਾਹ ਜੀ ਫਰਮਾਉਂਦੇ ਹਨ, ਔਰ ਇਹ ਸਾਰੇ ਜਿਹੜੇ ਹਨ ਸਾਧ ਸੰਗਤ ਜੀ ਸ਼ੰਤ ਹਨ, ਜਿਹੜੇ ਆਸਾ ਦੀ ਵਾਰ ਦੇ ਵਿਚ ਆਪ ਰੋਜ਼ ਸੁਣਦੇ ਹੋ, ਇਨ੍ਹਾਂ ਵਿਚ ਸਾਰਿਆਂ ਵਿਚ ਪ੍ਰੇਮ ਹੈ, ਔਰ ਗੁਰੂ ਤੇ ਸਿੱਖ ਦਾ ਆਪਸੀ ਲੈਣ ਦੇਣ ਹੈ, ਪ੍ਰੇਮ ਛਾਇਆ ਹੋਇਆ ਸਾਰਿਆਂ ਦੇ ਵਿਚ, ਤੇ ਆਸਾ ਦੀ ਵਾਰ ਵਿਚ ਮਿਕਸ ਕੀਤਾ, ਕਿਉਂਕਿ ਆਸਾ ਦੀ ਵਾਰ ਦੇ ਵਿਚ ਸਮਾਜਿਕ, ਰਾਜਨੀਤਿਕ ਤੇ ਹੋਰ ਵੀ ਆਰਥਿਕ ਕਈ ਪ੍ਰਕਾਰ ਦੀਆਂ ਉਸ ਵੇਲੇ ਦੇ ਪੰਡਿਤ, ਗਿਆਨਵਾਨ, ਮੁੱਲਾ ਆਦਿਕ, ਜਿਹੜਾ ਇਹ ਸਾਰਾ ਕੁਝ ਭ੍ਰਿਸ਼ਟ ਹੋ ਚੁੱਕਾ ਸੀ, ਉਹਦਾ ਵੀ ਵਰਣਨ ਹੁੰਦਾ, ਔਰ ਉਹਨੂੰ ਬੈਲੈਂਸ ਕਰਨ ਵਾਸਤੇ ਮਹਾਰਾਜ ਨੇ ਵੀ ਸ਼ੰਤ ਪਾਏ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ। ਸੋ ਅਗਲੇ ਸ਼ੰਤਾਂ ਦੇ ਵਿਚਾਰ ਗੁਰੂ ਕਿਰਪਾ ਦੁਆਰਾ ਅਗਲੇ ਸਮੇਂ ਵਿਚ ਕੀਤੀ ਜਾਏਗੀ। ਆਓ ਭੁੱਲਾਂ ਚੁੱਕਾਂ ਦੀ ਖਿਮਾ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ
ਹੋਈ,
ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ
ਹਰਿਆ,
ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।